ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਜਿਓ ਚੋਜਿਆ ਭੁੱਲ ਦੇਣਾ ਤੇਰੇ ਪ੍ਰੇਮ ਦੇ ਪਾਏ ਜੋ ਪੇਚ ਪੀਚੇ ਨੌਹਾਂ ਸਮੇਂ ਦਿਆਂ ਨਾਲ ਵੀ ਖੁੱਲ ਦੇਣਾ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲ ਦੇਣਾ ਛਤਰ ਤਾਰੀਆਂ ਦੇ ਸਿਰ ਤੇ ਛਤਰ ਜਿਹੜੇ
ਜਦੋਂ ਕਿਤੇ ਵਿਦੇਸ਼ ਜਾਂ ਕੌਮ ਉੱਤੇ ਤੇ ਆ ਕੇ ਵਾਹ ਆਜ਼ਾਦੀ ਦੀ ਵਗਦੀ ਹੈ ਉਦੋਂ ਦੇਸ਼ ਦੇ ਸੱਚਿਆਂ ਆਗੂਆਂ ਨੂੰ ਤੇ ਹੋਸ਼ ਰਹਿੰਦੀ ਨਾ ਸੀਸ ਤੇ ਪੱਗਦੀ ਹੈ ਕਰ ਉੱਜੜ ਜਾਂਦੇ ਸੈਂਗੜੇ ਮੱਖੀਆਂ ਦੇ ਘਰ ਉੱਜੜ ਜਾਂਦੇ ਸੈਂਕੜੇ ਮੱਖੀਆਂ ਦੇ ਤੇ ਬੱਤੀ ਮੋਮ ਦੀ ਤਾਂ ਇੱਕ ਜੱਗ ਦੀ ਹੈ ਸਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਹੈ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਹੈ
ਕਲਗੀ ਧਰ ਦਸ਼ਮੇਸ਼ ਪਿਤਾ ਦੀ ਸੁਣ ਲਓ ਸਿਫਤ ਸੁਣਾਵਾਂ ਜਿਹੜੇ ਉਸਨੇ ਚੋਜਨ ਕੀਤੇ ਸੰਗਤਾਂ ਦੇ ਵਿੱਚ ਗਾਵਾਂ
ਯੋਧਿਆਂ ਵਿੱਚੋਂ ਯੋਧਾ ਸੀ ਉਹ ਰਹੀ ਬਰਿਆ ਬੁਲਸਾਨੀ ਕਰ ਗਿਆ ਨੀ ਧਰਮ ਦੀ ਪੱਕੀ ਧਨ ਪੁੱਤਰਾ ਦਾ ਦਾਨੀ
ਦਸ਼ਮੇਸ਼ ਪਿਤਾ ਦੀ ਸੁਣ ਲੋ ਸਿਫਤ ਸੁਣਾਵਾਂ ਜਿਹੜੇ ਉਸਨੇ ਚੋਜਨ ਕੀਤੇ ਸੰਗਤਾਂ ਦੇ ਵਿੱਚ ਗਾਵਾਂ
ਯੋਧਿਆਂ ਵਿੱਚੋਂ ਯੋਧਾ ਸੀ ਓਰੇ ਬਰਿਆ ਬਲਸਾਨੀ ਕਰ ਗਿਆ ਨੀ ਧਰਮ ਦੀ ਪੱਕੀ ਧਨ ਪੁੱਤਰਾਂ ਦਾ ਦਾਨੀ
ਔਰੰਗਜ਼ੇਬ ਤੋਂ ਡਰਦੇ ਪੰਡਤ ਜਦ ਆਨੰਦਪੁਰ ਵਿੱਚ ਆਏ ਬਾਪੂ ਜਾਓ ਦਿੱਲੀ ਦੇ ਵੱਲ ਨੂੰ ਜਿੰਨਾ ਬਚਨ ਸੁਣਾਏ
ਹੋਏ ਅੱਖਾਂ ਦੇ ਨਾਲ ਵੇਖ ਜਰੇ ਨਾ ਜੋ ਮਾੜੇ ਦੀ ਹਾਨੀ ਕਰ ਗਿਆ ਨੀ ਧਰਮ ਦੀ ਪੱਕੀ ਧਨ ਪੁੱਤਰਾਂ ਦਾ ਦਾਨੀ
ਗਾਡਰਾਂ ਦੀ ਥਾਂ ਹੱਡੀਆਂ ਪਾ ਕੇ ਸਾਜਿਆ ਪੰਥ ਅਕਾਲੀ ਗਾਡਰਾਂ ਦੀ ਥਾਂ ਹੱਡੀਆਂ ਪਾ ਕੇ ਸਾਜਿਆ ਪੰਥ ਅਕਾਲੀ ਤੇਗ ਪਕੜ ਜਿਸਨੇ ਕਰਵਾਈ ਦੁਖੀਆਂ ਦੀ ਰਖਵਾਲੀ
ਜਿਸਨੇ ਸਫ਼ਰ ਕਰਾ ਦਿੱਤਾ ਹੈ ਜਮਾ ਇਨਸਾਨੀ ਕਰ ਗਿਆ ਨੀ ਧਰਮ ਦੀ ਪੱਕੀ ਧਨ ਪੁੱਤਰਾਂ ਦਾ ਦਾਨੀ
ਆਨੰਦਪੁਰੀ ਨੂੰ ਛੱਡ ਕੇ ਸਤਿਗੁਰ ਆ ਗਏ ਸਰਸਾ ਕੰਡੇ ਮੁਗਲਾਂ ਤੇ ਸਿੰਘਾਂ ਦੇ ਖੜਕੇ ਰਣ ਤੱਤੇ ਵਿੱਚ ਖੰਡੇ
ਪੁੱਤਰਾਂ ਦਾ ਦਾਨੀ
ਚਮਕੌਰ ਗਲੀ ਚੋਂ ਤੀਰ ਚੱਲਦੇ ਚਮਕੌਰ ਗਲੀ ਚੋਂ ਤੀਰ ਚੱਲਦੇ ਜਾਵਣ ਵੈਰ ਮਕਾਉਂਦੇ ਗੁਮਟੀ ਉੱਤੋਂ ਸਤਿਗੁਰ ਬੋਚਣ ਜਿਹੜੇ ਅੱਗੇ ਆਉਂਦੇ
ਪੁੱਤਰਾਂ ਦਾ ਦਾਨੀ
ਗੁਰੂ ਨਾਨਕ ਜੀ ਬੂਟੇ ਜਿਹੜੇ ਤੁਰ ਗਏ ਆਪ ਲਵਾ ਕੇ ਕਰ ਗਿਆ ਨੀ ਉਹਨਾਂ ਦੀ ਪੱਕੀ ਖੂਨ ਪੁੱਤਾਂ ਦਾ ਪਾ ਕੇ
ਸੁੱਚਾ ਸਤ ਖੈਰਾ ਤੇ ਸੋਹੀ ਗਾਉਂਦੇ ਭਰੇ ਦੀਵਾਨੀ ਕਰ ਗਿਆ ਨੀ ਧਰਮ ਦੀ ਪੱਕੀ ਤਨ ਪੁੱਤਰਾਂ ਦਾ ਦਾਨੀ।
ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੋ। ਸਾਰੀ ਸੰਗਤ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਅੰਦਰ ਚੌਧਰੀ ਨੱਥੇ ਦੀ ਬਹਾਦਰੀ ਦਾ ਜ਼ਿਕਰ ਗੁਰੂ ਕੀ ਸੰਗਤ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਜਾ ਰਿਹਾ। ਕਹਾਣੀ ਉਸ ਵੇਲੇ ਦੀ ਆ ਜਦੋਂ ਹਰਿਮੰਦਰ ਸਾਹਿਬ ਬੈਠਾ ਚੌਧਰੀ ਮੱਸਾ ਬੇਰਹਿਮੀ ਦਾ ਨਾਚ ਨੱਚ ਰਿਹਾ ਸੀ। ਗੁਰੂ ਕੇ ਸਿੰਘਾਂ ਨੂੰ ਪਤਾ ਲੱਗਾ ਦੋ ਸਿੰਘ ਬੀਕਾਨੇਰੋਂ ਚੜ੍ਹ ਕੇ ਆਏ ਆਪਣੀ ਵਿਉਂਤਬੰਦੀ ਦੇ ਢੰਗ ਨਾਲ ਹਰਿਮੰਦਰ ਸਾਹਿਬ ਉਹਨਾਂ ਨੇ ਆਣ ਕੇ ਪ੍ਰਵੇਸ਼ ਕੀਤਾ। ਲਾਚੀ ਬੇਰ ਨਾਲ ਸਿੰਘਾਂ ਨੇ ਆਪਣੇ ਘੋੜੇ ਬੱਧੇ ਹਰਿਮੰਦਰ ਸਾਹਿਬ ਨੂੰ ਨਮਸਕਾਰ ਕਰਕੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਣ ਲੱਗੇ ਸਿੰਘਾਂ ਨੇ ਜਾ ਕੇ ਵੇਖਿਆ ਚੌਧਰੀ ਮੱਸਾ ਅੰਦਰ ਬੈਠਾ ਬੇਰਹਿਮੀ ਦਾ ਨਾਚ ਨੱਚ ਰਿਹਾ ਸੀ। ਵੇਸਵਾ ਨੱਚ ਰਹੀ ਸੀ, ਸ਼ਰਾਬ ਦੇ ਦੌਰ ਚੱਲ ਰਹੇ ਸਨ। ਸ਼ਾਇਰ ਨੇ ਲਿਖਿਆ ਬੂਹੇ ਦਰਬਾਰ ਦੇ ਚੋਂ ਵੇਖਿਆ ਸਿੰਘਾਂ ਨੇ ਜਾ ਕੇ ਤੁਰਕਾਂ ਦੀ ਲੱਗੀ ਹੋਈ ਮਹਿਫਲ ਸਹਾਉਂਦੀ ਏ ਨਾਦੀ ਗੰਨਾ ਨਾਦੀ ਗੰਨਾ ਦੇਂਦੀ ਹੈ ਆਵਾਜ਼ ਜੋੜੀ ਕਰਕੇ ਬਤਾਵੇ ਰੰਡੀ ਚਿੱਤ ਪਰਚਾਉਂਦੀ ਹੈ। ਗੁਰੂ ਕੇ ਸਿੱਖਾਂ ਦੀਆਂ ਅੱਖਾਂ ਲਾਲ ਹੋ ਗਈਆਂ। ਸਰਦਾਰ ਮਹਤਾਬ ਸਿੰਘ ਸਾਹਿਬ ਸਰਦਾਰ ਸੁੱਖਾ ਸਿੰਘ ਸਾਹਿਬ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਏ। ਉਹਨਾਂ ਨੇ ਆਪਣੀ ਅਕਲ ਦੇ ਢੰਗ ਨਾਲ ਚੌਧਰੀ ਮੱਸੇ ਦਾ ਸਿਰ ਵੱਢਿਆ ਤੇ ਨੇਜੇ ਤੇ ਟੰਗ ਲਿਆ। ਦਰਬਾਰ ਵਿੱਚ ਹਫੜਾ ਦਫੜੀ ਮੱਚ ਗਈ। ਸਿਪਾਹੀਆਂ ਦਾ ਜਿੱਧਰ ਨੂੰ ਮੂੰਹ ਹੋਇਆ ਨੱਸ ਤੁਰੇ। ਰੋਜ਼ ਦੀ ਤਰ੍ਹਾਂ ਚੌਧਰੀ ਮੱਸੇ ਦੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਰੋਟੀ ਦੇਣ ਵਾਸਤੇ ਤੁਰੀ ਆ ਰਹੀ ਸੀ। ਪੈਰੇ ਵਾਲਿਆਂ ਰਾਹ ਰੋਕ ਕੇ ਆਖਿਆ ਬੇਗਮ ਸਾਹਿਬ ਕਿੱਥੇ ਚੱਲੇ ਹੋ? ਇਹਨੇ ਆਖਿਆ ਚੌਧਰੀ ਨੂੰ ਰੋਟੀ ਦੇਣ ਚੱਲੀ ਆ। ਇੱਕ ਸਿਪਾਹੀ ਹੌਲੀ ਜੀ ਕਹਿੰਦਾ ਬੇਗਮ ਸਾਹਿਬ ਅੱਜ ਨਾ ਜਾਓ, ਅੱਜ ਤੁਹਾਡੇ ਚੌਧਰੀ ਨੇ ਰੋਟੀ ਖਾ ਲਈ ਹੈ। ਬੇਗਮ ਕਹਿਣ ਲੱਗੀ ਉਹ ਕੌਣ ਹੋਈ ਜਿਹੜੀ ਮੇਰੇ ਤੋਂ ਪਹਿਲਾਂ ਮੇਰੇ ਘਰ ਵਾਲੇ ਨੂੰ ਰੋਟੀ ਖਵਾ ਗਈ ਆ? ਕਿਉਂਕਿ ਮੇਰੇ ਘਰ ਵਾਲਾ ਮੇਰੇ ਤੋਂ ਸਵਾ ਕਿਸੇ ਕੋ ਪਾਣੀ ਤੱਕ ਨਹੀਂ ਪੀਂਦਾ। ਪੈਰੇ ਵਾਲੇ ਨੇ ਆਖਿਆ ਬੇਗਮ ਸਾਹਿਬ ਅੱਜ ਰੋਟੀ ਖਵਾ ਨਹੀਂ ਗਈ, ਖਵਾ ਗਏ ਨੇ। ਗੁਰੂ ਕੇ ਸਿੱਖ ਆਏ ਸਨ, ਉਹਨਾਂ ਨੇ ਚੌਧਰੀ ਮੱਸੇ ਦਾ ਸਿਰ ਲਾ ਲਿਆ। ਬੇਗਮ ਦੀਆਂ ਚੀਕਾਂ ਨਿਕਲ ਗਈਆਂ, ਗੋਲੀ ਦੇ ਸਿਰੋਂ ਰੋਟੀਆਂ ਵਾਲਾ ਥਾਲ ਜ਼ਮੀਨ ਉੱਤੇ ਡਿੱਗ ਪਿਆ। ਬੇਗਮ ਨੇ ਜਿਹੜੇ ਹੱਥ ਵਿੱਚ ਨਿੰਮ ਦੇ ਪੱਤੇ ਫੜੇ ਹੋਏ ਸਨ ਉਹ ਜ਼ਮੀਨ ਤੇ ਡਿੱਗ ਪਏ। ਇਹ ਦਰਬਾਰ ਸਾਹਿਬ ਪਹੁੰਚੀ, ਚੌਧਰੀ ਮੱਸੇ ਦਾ ਧੜ ਪਿਆ ਸੀ। ਸਿਆਣੇ ਸੱਜਣ ਜਾਣਦੇ ਨੇ ਮਰਿਆ ਬੰਦਾ ਤੇ ਵੈਸੇ ਹੀ ਡਰਾਉਣਾ ਲੱਗਦਾ, ਜਿਹਦਾ ਸਿਰ ਨਾਲ ਨਾ ਹੋਵੇ ਤੁਸੀਂ ਕਿਆ ਹਾਲਾ ਸਕਦੇ ਹੋ? ਚੌਧਰੀ ਮੱਸੇ ਦੀ ਲਾਸ਼ ਵੇਖ ਕੇ ਬੇਗਮ ਨੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਉਹਨੇ ਆਪਣਾ ਸਗਣਾ ਦਾ ਚੂੜਾ ਭੰਨ ਸੁੱਟਿਆ, ਸਾਲੂ ਪਾੜ ਸੁੱਟਿਆ, ਮੀਡੀਆਂ ਖਿਲਾਰ ਕੱਤੀਆਂ, ਗੱਡੇ ਤੇ ਰਖਾਈ ਚੌਧਰੀ ਮੱਸੇ ਦੀ ਲਾਸ਼, ਜਿਹਦੇ ਹੁਕਮ ਤੋਂ ਬਿਨਾਂ ਅੰਮ੍ਰਿਤਸਰ ਪੱਤਾ ਨਹੀਂ ਸੀ ਹੱਲਦਾ, ਉਹਦੀ ਲਾਸ਼ ਗੱਡੇ ਤੇ ਰਖਾਈ। ਚੌਧਰੀ ਮੱਸੇ ਦੇ ਭਰਾਵਾਂ ਨੂੰ ਨਾਲ ਲੈ ਕੇ, ਕਰਮਚਾਰੀਆਂ ਨੂੰ ਨਾਲ ਲੈ ਕੇ ਬੇਗਮ ਨੇ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਚੌਧਰੀ ਮੱਸੇ ਦਾ ਧੜ ਰੱਖ ਕੇ ਆਖਿਆ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ, ਇਹ ਤੇਰੀਆਂ ਕਾਲੀਆਂ ਕਰਤੂਤਾਂ ਦਾ ਸਿੱਟ ਹੈ। ਜੇ ਮੇਰੇ ਘਰ ਵਾਲਾ ਸਿੰਘਾਂ ਨਾਲ ਵੈਰ ਨਾ ਪਾਉਂਦਾ, ਹਰਿਮੰਦਰ ਸਾਹਿਬ ਦੀ ਬੇਇੱਜ਼ਤੀ ਨਾ ਕਰਦਾ, ਉੱਥੇ ਵੇਸਵਾ ਨਾ ਨਚਾਉਂਦਾ, ਤੇ ਮੇਰੇ ਘਰ ਵਾਲੇ ਨੂੰ ਕਿਸੇ ਨੇ ਨਹੀਂ ਸੀ ਮਾਰਨਾ। ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ, ਜਾਂ ਤੇ ਮੈਨੂੰ ਮੇਰੇ ਘਰ ਵਾਲੇ ਦੇ ਕਤਲ ਦਾ ਬਦਲਾ ਲੈ ਦੇ, ਨਹੀਂ ਤੇ ਤੇਰੇ ਕਰਮਚਾਰੀਆਂ ਦੇ ਹੁੰਦਿਆਂ ਤੇਰੇ ਦਰਬਾਰ ਵਿੱਚ ਮੈਂ ਕਟਾਰੀ ਮਾਰ ਕੇ ਮਰ ਜਾਣਾ। ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਹੋਰਾਂ ਨੇ ਲਿਖਿਆ, ਜਾ ਕੇ ਪਿੱਟ ਦੀ ਵਿੱਚ ਲਾਹੌਰ ਦੇ ਸੂਬੇ ਸਾਹਮਣੇ ਮੱਸੇ ਦੀ ਨਾਰ, ਉਹਨੇ ਲਾਲੀ ਨਾਥ ਸੁਹਾਗ ਦੀ ਚੂੜਾ ਭੰਨਿਆ, ਦੁਹੱਥੜਾ ਮਾਰ ਸਿਰੋਂ ਸਗਨਾਂ ਦਾ ਸਾਲੂ ਪਾੜਿਆ, ਖੋਈਆਂ ਮੀਡੀਆਂ ਲੈ ਵਾਲ ਖਿਲਾਰ, ਕਹਿੰਦੀ ਚੌਧਰ ਤੇਰੀ ਪੁੱਟਿਆ ਮੇਰਾ ਉੱਜੜ ਗਿਆ ਸੰਸਾਰ, ਵੇ ਮੈਂ ਲੁੱਟ ਲਈ ਨਿਹੰਗਾਂ ਤੇ ਅਕਾਲੀਆਂ, ਖਾ ਲੇ ਲੁੱਟ ਤੂੰ ਜਿਨ੍ਹਾਂ ਦੇ ਘਰ ਬਾਰ, ਮੇਰਾ ਦਿਨ ਦੀ ਵੀ ਗਿਆ ਮਾਰਿਆ, ਤੇਰੀ ਪੱਠ ਪੈ ਗਈ ਸਰਕਾਰ, ਅੱਗ ਲੱਗ ਗਈ ਵਸਦੇ ਧੌਲਰੀ, ਮੇਰੇ ਫੁੱਲ ਬਣ ਗਏ ਅੰਗਿਆਰ, ਮੇਰੇ ਦਿਲ ਵਿੱਚ ਲੱਗੀ ਤਾਂ ਬੁੱਝੇ, ਲਵਾਂ ਸਗਵਾਂ ਵੈਰ ਉਤਾਰ, ਮੈਨੂੰ ਬਦਲਾ ਲੈ ਦੇ ਹਾਕਮਾਂ, ਮੇਰਾ ਸੜਦਾ ਸੀਨਾ ਠਾਰ, ਨਹੀਂ ਤੇ ਭਰੀ ਕਚਹਿਰੀ ਵਿੱਚ ਮੈਂ ਅੱਜ ਮਰੂ ਕਟਾਰੀ ਮਾਰ। ਜ਼ਕਰੀਆ ਖਾਨ ਬਹਾਦਰ ਦੇ ਦਰਬਾਰ ਵਿੱਚ ਖਲੋਤੀ ਚੌਧਰੀ ਮੱਸੇ ਦੀ ਘਰ ਵਾਲੀ, ਭਾਦਰੋਂ ਦਾ ਮਹੀਨਾ ਸੰਨ 1740 ਨੂੰ ਜਿਵੇਂ ਚੌਧਰੀ ਮੱਸੇ ਦੇ ਕਤਲ ਦਾ ਬਦਲਾ ਲੈਣ ਵਾਸਤੇ ਕਹਿ ਰਹੀ ਆ, ਉਸ ਵੇਲੇ ਦਾ ਸੀਨ, ਪੰਥ ਦੀਆਂ ਸਟੇਜਾਂ ਦਾ ਸ਼ਿੰਗਾਰ, ਕਵੀਸ਼ਰ ਸੁੱਚਾ ਸਿੰਘ ਡੇਰਾ ਪਠਾਣਾ ਦਾ ਜਥਾ, ਭਾਈ ਸਕੱਤਰ ਸਿੰਘ ਕੋਟ ਖਹਿਰਾ, ਭਾਈ ਸਤਨਾਮ ਸਿੰਘ ਬੱਲੋ ਵਾਲੀਆ, ਅਤੇ ਮਨਜੀਤ ਸਿੰਘ ਸੋਹੀ ਬੇਨਤੀ ਹੈ ਇੰਜ ਕਰ ਰਹੇ ਨੇ ਜੀ।
ਨੱਥ ਸੁਹਾਗ ਵਾਲੀ ਲਾ ਕੇ ਮਾਰੀ ਪੈਰਾਂ ਚ ਵਗਾ ਕੇ ਰੋਈ ਵਾਸਤਾ ਮੈਂ ਪਾ ਕੇ ਸੀ ਸੁਹਾਗ ਚ ਮਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਕਿੱਡੇ ਸੂਰ ਮੇ ਨਿਹੰਗ ਉਹਨਾਂ ਕੀਤੇ ਕਈ ਜੰਗ ਜਦੋਂ ਪੀ ਲੈਂਦੇ ਭੰਗ ਖਾਂਦੇ ਖੋਫ ਨਾਰਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਨੱਥ ਸੁਹਾਗ ਵਾਲੀ ਲਾ ਕੇ ਮਾਰੀ ਪੈਰਾਂ ਚ ਵਗਾ ਕੇ ਰੋਈ ਵਾਸਤਾ ਮੈਂ ਪਾ ਕੇ ਸੀ ਸੁਹਾਗ ਚ ਮਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਕਿੱਡੇ ਸੂਰ ਮੇ ਨਿਹੰਗ ਉਹਨਾਂ ਕੀਤੇ ਕਈ ਜੰਗ ਜਦੋਂ ਪੀ ਲੈਂਦੇ ਭੰਗ ਖਾਂਦੇ ਖੋਫ ਨਾਰਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਮੈਂ ਤਾਂ ਜਦੋਂ ਘਰੋਂ ਆਈ ਅੱਗੇ ਪੈਂਦੀ ਸੀ ਦੁਹਾਈ ਮੈਂ ਤਾਂ ਰੋਈ ਕੁਰਲਾਈ ਦੰਦ ਪੀਂਦੀ ਰਹੀ ਬੱਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਸਿੰਘ ਮੰਦਰ ਚ ਆਉਣਾ ਤੁਸੀਂ ਸਿੰਘ ਦੱਸੀ ਦੇ ਜਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਜੰਦ ਘੋੜਿਆਂ ਤੇ ਚੜ ਹੱਥ ਤੇ ਗਾਂਟਾਲਾਂ ਫੜ ਅੱਗੇ ਜਾਵੇ ਜਿਹੜਾ ਆੜ ਉਹਦੀ ਕਰ ਦੇ ਗਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਤੁਸਾਂ ਕਾਬੂ ਜੇ ਨਾ ਪਾਇਆ ਕੋਈ ਤੁਹਾਡੇ ਚ ਮਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਤਾ ਪਤੀ
ਡਰ ਤੇਰਾ ਨਹੀਂ ਕੋਈ ਮੇਰੇ ਨਾਲ ਬੁਰੀ ਹੋਈ ਜਿੰਦ ਸੂਈ ਚ ਪਰੋਈ ਦੁਖੀ ਹੋਈ ਮੈਂ ਅਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਸਕਦੇ ਜੇ ਠੱਲ ਹੋ ਕੇ ਮੇਰੇ ਥਾਂ ਸਤੀ ਖਾਨ ਜੀ ਸਿੰਘਾਂ ਨੇ ਮੇਰਾ ਮਾਰਤਾ ਪਤੀ
ਚੌਧਰੀ ਮੱਸੇ ਦਾ ਜਦੋਂ ਜ਼ਕਰੀਆ ਖਾਨ ਬਹਾਦਰ ਨੇ ਧੜ ਵੇਖਿਆ ਉਹ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬ ਉੱਠਿਆ ਗੱਲ ਛੋਟੀ ਨਹੀਂ ਸੀ ਦੋ ਬੰਦੇ ਆਉਣ ਸਰਕਾਰ ਦੇ ਪਹਿਰੇ ਹੇਠਾਂ ਚੌਧਰੀ ਮੱਸੇ ਦਾ ਸਿਰ ਵੱਢ ਕੇ ਲੈ ਜਾਣ ਸਦਕੇ ਨੂਰਦੀਨ ਥਾਣੇਦਾਰ ਨੂੰ ਜ਼ਕਰੀਆ ਖਾਨ ਬਹਾਦਰ ਨੇ ਆਖਿਆ ਉਹ ਨੂਰਦੀਨਾ ਚਾਰ ਸਵੇਰੇ ਦੇ ਟੌਟ ਇਕੱਠੇ ਕਰ ਜਿਹੜੇ ਕਹਿੰਦੇ ਸਨ ਮਾਝੇ ਵਿੱਚੋਂ ਸਿੰਘ ਖਤਮ ਕਰ ਦਿੱਤੇ ਗਏ ਨੇ ਮਾਝੇ ਵਿੱਚੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਜ਼ਕਰੀਆ ਖਾਨ ਬਹਾਦਰ ਦਾ ਹੁਕਮ ਮੰਨ ਕੇ ਨੂਰਦੀਨ ਥਾਣੇਦਾਰ ਨੇ ਚਾਰ ਸਵੇਰੇ ਦੇ ਟੌਟ ਇਕੱਠੇ ਕਰਨੇ ਸ਼ੁਰੂ ਕੀਤੇ ਅਕਾਲ ਦਾਸ ਨੂੰ ਸੱਦ ਲਿਆ ਗਿਆ ਰਾਮੇ ਰੰਧਾਵੇ ਨੂੰ ਸੱਦ ਲਿਆ ਗਿਆ ਜ਼ਕਰੀਆ ਖਾਨ ਬਹਾਦਰ ਦੇ ਹੁਕਮ ਨਾਲ ਹਰਭਗਨ ਰੰਜਣੀ ਜੰਡਿਆਲੇ ਵਾਲੇ ਨੂੰ ਸੱਦ ਲਿਆ ਗਿਆ ਜ਼ਕਰੀਆ ਖਾਨ ਬਹਾਦਰ ਦੀਆਂ ਅੱਖਾਂ ਲਾਲ ਨੇ ਮੱਥੇ ਤੇ ਤੂੜੀਆਂ ਪਈਆਂ ਹੋਈਆਂ ਨੇ ਨੂਰਦੀਨ ਥਾਣੇਦਾਰ ਨੂੰ ਜ਼ਕਰੀਆ ਖਾਨ ਬਹਾਦਰ ਨੇ ਆਖਿਆ ਨੂਰਦੀਨ ਇਹਨਾਂ ਚੌਧਰੀਆਂ ਦੀਆਂ ਹੱਡੀਆਂ ਵਿੱਚੋਂ ਕੱਢੇ ਜਾਣ ਚੌਧਰੀ ਮੱਸੇ ਦੇ ਕਾਤਲ ਕਿੱਥੋਂ ਆਏ ਨੇ ਜਦੋਂ ਜ਼ਕਰੀਆ ਖਾਨ ਬਹਾਦਰ ਦੇ ਹੁਕਮ ਨਾਲ ਚੌਧਰੀਆਂ ਨੂੰ ਡਾਂਗਾਂ ਵੱਜ ਰਹੀਆਂ ਸਨ ਹਰਭਗਨ ਰੰਜਣੀ ਜੰਡਿਆਲੇ ਵਾਲਾ ਲਾਗੇ ਖਲੋਤਾ ਵੇਖ ਰਿਹਾ ਸੀ ਸ਼ਾਮਾਂ ਪਈਆਂ ਆਈ ਵਾਰੀ ਹਰਭਗਨ ਰੰਜਣੀ ਜੰਡਿਆਲੇ ਵਾਲੇ ਦੀ ਜ਼ਕਰੀਆ ਖਾਨ ਬਹਾਦਰ ਕਹਿੰਦਾ ਨੂਰਦੀਨ ਸਾਹਿਬ ਇਹਨੂੰ ਨਾ ਮਾਰਿਆ ਜਾਏ ਪਹਿਲਾਂ ਇਹਦਾ ਪਰਿਵਾਰ ਸੱਦ ਕੇ ਕੋਹਲੂ ਵਿੱਚ ਪੀੜੋ ਕਿਉਂਕਿ ਇਹਨੇ ਸਭ ਤੋਂ ਵੱਧ ਰੌਲਾ ਪਾਇਆ ਇਹ ਕਹਿੰਦਾ ਰਿਹਾ ਮਾਝੇ ਵਿੱਚੋਂ ਸਿੰਘ ਖਤਮ ਕਰ ਦਿੱਤੇ ਗਏ ਨੇ ਮਾਝੇ ਦੇ ਸਿੰਘਾਂ ਕੋਲੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਜਦੋਂ ਜ਼ਕਰੀਆ ਖਾਨ ਬਹਾਦਰ ਦੇ ਮੂੰਹੋਂ ਇਹ ਗੱਲ ਸੁਣੀ ਹਰਭਗਨ ਰੰਜਣੀ ਜੰਡਿਆਲੇ ਵਾਲਾ ਹੱਥ ਜੋੜ ਕੇ ਆਉਂਦਾ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਮੇਰੇ ਪਰਿਵਾਰ ਨੂੰ ਨਾ ਮਰਵਾਇਓ ਜਦੋਂ ਸੂਬੇਦਾਰ ਦੇ ਹੁੰਦਿਆਂ ਨੂਰਦੀਨ ਨੇ ਆਪਣੇ ਗਵਰਨਰ ਦੀ ਬੇਇੱਜ਼ਤੀ ਹੁੰਦੀ ਵੇਖੀ ਉਸੇ ਵੇਲੇ ਨੂਰਦੀਨ ਥਾਣੇਦਾਰ ਨੇ ਜ਼ਕਰੀਆ ਖਾਨ ਬਹਾਦਰ ਦੇ ਦਰਬਾਰ ਵਿੱਚ ਹਰਭਗਨ ਰੰਜਣੀ ਜੰਡਿਆਲੇ ਵਾਲੇ ਨੂੰ ਢਾਲਿਆ ਜਦੋਂ ਡਾਂਗਾਂ ਵੱਜਣੀਆਂ ਸ਼ੁਰੂ ਹੋਈਆਂ ਇਹ ਥੱਲਿਓਂ ਲੇਲਾਂ ਦਵੇ ਜਿਵੇਂ ਲੇਲੇ ਨੇ ਰਹੁ ਪੀਤੀ ਹੁੰਦੀ ਆ ਕਹਿੰਦਾ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਨਾ ਮਰਵਾ ਮੈਂ ਦੱਸ ਦੇਣਾ ਚੌਧਰੀ ਮੱਸੇ ਦੇ ਕਾਤਲ ਕਿੱਥੋਂ ਆਏ ਨੇ ਜਿਨ੍ਹਾਂ ਨੂੰ ਸਵੇਰ ਦੀਆਂ ਡਾਂਗਾਂ ਵੱਜੀਆਂ ਸਨ ਉਹਨਾਂ ਹਰਭਗਤ ਰੰਜਣੀ ਜੰਡਿਆਲੇ ਵਾਲੇ ਨੂੰ ਢਾ ਲਿਆ ਔਰ ਤੇਰਾ ਕੱਖ ਨਾ ਰਹੇ। ਜੇ ਤੈਨੂੰ ਸਵੇਰ ਦਾ ਪਤਾ ਸੀ ਉਦੋਂ ਦਾ ਕਿਉਂ ਨਹੀਂ ਦੱਸਿਆ, ਸਾਨੂੰ ਕਾਹਨੂੰ ਡਾਂਗਾਂ ਮਰਵਾਉਂਦਾ ਰਿਹਾ, ਦੱਸ ਚੌਧਰੀ ਮੱਸੇ ਦੇ ਕਾਤਲ ਕਿੱਥੋਂ ਆਏ ਨੇ। ਇਹਨੇ ਆਖਿਆ ਮੈਂ ਉਨਾ ਚਿਰ ਨਹੀਂ ਦੱਸਣਾ। ਨਾਲਦਿਆਂ ਨੇ ਆਖਿਆ ਕਿੰਨਾ ਚਿਰ, ਹਰਭਗਤ ਰੰਜਣੀ ਜੰਡਿਆਲੇ ਵਾਲੇ ਨੇ ਆਖਿਆ ਜਿੰਨਾ ਚਿਰ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਸਿਰ ਨਾ ਹਿਲਾਵੇ ਉਨਾ ਚਿਰ ਨਹੀਂ ਦੱਸਣਾ ਕਿ ਚੌਧਰੀ ਮੱਸੇ ਦੇ ਕਾਤਲ ਕਿੱਥੋਂ ਆਏ ਨੇ। ਤਖ਼ਤ 'ਤੇ ਬੈਠਾ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਬਹਾਦਰ ਦੇਖ ਜੀ ਦਾ ਸਿਰ ਹਿਲਾ ਕੇ ਕਹਿੰਦਾ, ਦੱਸੋ ਭਗਤਾ ਚੌਧਰੀ ਮੱਸੇ ਦੇ ਕਾਤਲ ਕਿੱਥੋਂ ਆਏ ਨੇ। ਇੱਥੇ ਵੀ ਸੀਤਲ ਜੀ ਹੋਰਾਂ ਨੇ ਬੜੀਆਂ ਸ਼ਾਨਦਾਰ ਲਾਈਨਾਂ ਲਿਖੀਆਂ ਨੇ। ਉਹ ਲਿਖਦੇ ਨੇ, ਹੱਥ ਜੋੜ ਜੰਡਿਆਲੀਏ ਕਿਹਾ ਮੁੱਖੋਂ, ਹੋਵੇ ਹੁਕਮ ਤੇ ਕਰਾਂ ਬਿਆਨ ਸੂਬੇ, ਜਾਣੇ ਰਾਮ ਨਾਲ ਸਿੱਖਾਂ ਦੀ ਸਮਝ ਆਵੇ, ਕਿਹੋ ਜੇ ਇਹ ਹੈਨ ਇਨਸਾਨ ਸੂਬੇ, ਅਸੀਂ ਮਾਰਦੇ ਮਾਰਦੇ ਥੱਕ ਚੱਲੇ, ਸਗੋਂ ਇਹ ਦੂਣੇ ਹੁੰਦੇ ਜਾਣ ਸੂਬੇ, ਜਿੱਥੇ ਬਾਹਰ ਦੀ ਚਿੜੀ ਨਾ ਫਰਕ ਸਕੇ ਉੱਥੇ ਪਹੁੰਚ ਇਹ ਕਰਨ ਨੁਕਸਾਨ ਸੂਬੇ, ਮੱਸਾ ਕੱਲਾ ਨਾ ਮਾਰਿਆ ਸਮਝ ਛੱਡਣਾ, ਵਾਰੀ ਤੁਸਾਂ ਦੀ ਵੀ ਆਈ ਜਾਣ ਸੂਬੇ। ਮੀਰਾਂ ਕੋਟ ਦਾ ਭੰਗੂ ਮਹਤਾਬ ਸਿੰਘ ਜੀ ਬੜਾ ਧਾੜਵੀ ਅਤੇ ਬਲਵਾਨ ਸੂਬੇ, ਪਿੰਡ ਵਿੱਚੋਂ ਮੈਂ ਉਸ ਨੂੰ ਕੱਢ ਛੱਡਿਆ, ਬੀਕਾਨੇਰ ਲਾ ਬੈਠਾ ਪ੍ਰਾਣ ਸੂਬੇ, ਇੱਕ ਉਹੋ ਜਿਹਾ ਨਾਲ ਦੂਜਾ ਮਾੜੀ ਪਿੰਡ ਦਾ ਸੁੱਖਾ ਸਿੰਘ ਤਖਾਨ ਸੂਬੇ, ਮੱਸੇ ਚੌਧਰੀ ਦੇ ਕਾਤਲ ਹੈਨ ਦੋਵੇਂ, ਨਾ ਉਹ ਖਾਓ ਹਜ਼ੂਰ ਦਾ ਖਾਨ ਸੂਬੇ। ਸੂਬਾ ਖਾਨ ਬਹਾਦਰ ਜ਼ਕਰੀਆ ਖਾਨ, ਚੌਧਰੀ ਮੱਸੇ ਨੂੰ ਮਾਰਨ ਵਾਲੇ ਪੰਜਾਬ ਵਿੱਚੋਂ ਨਹੀਂ ਬੀਕਾਨੇਰ ਵਿੱਚੋਂ ਆਏ ਨੇ। ਇੱਕ ਸਰਦਾਰ ਮਹਤਾਬ ਸਿੰਘ ਭੰਗੂਆਂ ਦਾ ਮੁੰਡਾ ਜਿਹਦਾ ਪਿੰਡ ਮੀਰਾਂ ਕੋਟ ਹੈ, ਇੱਕ ਸਰਦਾਰ ਸੁੱਖਾ ਸਿੰਘ ਜਿਹਦਾ ਪਿੰਡ ਮਾੜੀ ਕੰਬੋ ਕੀ ਹੈ। ਉਹਨਾਂ ਦੋਵਾਂ ਨੇ ਸਲਾਹ ਨਾਲ ਚੌਧਰੀ ਮੱਸਾ ਮਾਰਿਆ। ਜਦੋਂ ਸਿੰਘਾਂ ਨੇ ਸਿਰ ਨੇਜੇ ਦੇ ਟੰਗਿਆ ਸੀ ਚੌਧਰੀ ਮੱਸੇ ਦਾ, ਮੈਂ ਇੱਕ ਕੰਧ ਦੇ ਓਲੇ ਦੜ ਵੱਟ ਕੇ ਬੈਠਾ ਸਾਂ। ਮਹਤਾਬ ਸਿੰਘ ਕਹਿੰਦਾ ਜਾਂਦਾ ਸੀ, ਹੁਣ ਚੌਧਰੀ ਮੱਸੇ ਤੋਂ ਬਾਅਦ ਜਿਹੜਾ ਦੂਸਰਾ ਨੰਬਰ ਆ ਨਾ ਉਹ ਪੰਜਾਬ ਦੇ ਗਵਰਨਰ ਦਾ ਆਉਣਾ। ਜਦੋਂ ਆਪਣੀ ਮੌਤ ਬਾਰੇ ਸੁਣਿਆ, ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਕੰਮ ਉੱਠਿਆ। ਉਹਨੇ ਨੂਰਦੀਨ ਥਾਣੇਦਾਰ ਨੂੰ ਸੱਦ ਕੇ ਆਖਿਆ, ਉਹ ਨੂਰਦੀਨਾ ਜਿੰਨੀ ਫੌਜ ਚਾਹੀਦੀ ਹੈ ਲੈ ਜਾ, ਜਿੰਨੇ ਹਥਿਆਰ ਚਾਹੀਦੇ ਨੇ ਲੈ ਜਾ, ਜਿੰਨੀ ਮਾਇਆ ਚਾਹੀਦੀ ਹੈ ਲੈ ਜਾ, ਪਰ ਇੱਕ ਗੱਲ ਯਾਦ ਰੱਖੀ, ਮੀਰਾਂ ਕੋਟ ਪਿੰਡ ਵਿੱਚ ਚੌਧਰੀ ਮੱਸੇ ਦੇ ਕਾਤਲਾਂ ਨਾਲ ਸੰਬੰਧਿਤ ਕੋਈ ਧਿਰ ਬਚਣੀ ਨਹੀਂ ਚਾਹੀਦੀ। ਹਰਭਗਤ ਰੰਜਣੀ ਜੰਡਿਆਲੇ ਵਾਲੇ ਨੇ ਆਖਿਆ, ਸੂਬਾ ਖਾਨ ਬਹਾਦਰ ਜ਼ਕਰੀਆ ਖਾਨ, ਮਹਤਾਬ ਸਿੰਘ ਇਸ ਵੇਲੇ ਪਿੰਡ ਵਿੱਚ ਹੈ ਨਹੀਂ, ਉਹ ਬੜੇ ਵਰੇ ਪਹਿਲਾਂ ਪਿੰਡ ਛੱਡ ਕੇ ਚਲਿਆ ਗਿਆ, ਪਰ ਮਹਤਾਬ ਸਿੰਘ ਦਾ 7 ਸਾਲਾਂ ਦਾ ਪੁੱਤਰ ਰਾਜ ਸਿੰਘ ਚੌਧਰੀ ਨੱਥੇ ਕਹਿਰੇ ਦੀ ਸਰਪ੍ਰਸਤੀ ਹੇਠ ਪਲਦਾ, ਜੇ ਸਰਕਾਰ ਉਹਨੂੰ ਸ਼ਹੀਦ ਕਰ ਦੇਵੇ ਫਿਰ ਚੌਧਰੀ ਮੱਸੇ ਦੇ ਕਤਲ ਦਾ ਬਦਲਾ ਲਿਆ ਜਾ ਸਕਦਾ। 100 ਸਿਪਾਹੀ ਦਾ ਦਸਤਾ ਲੈ ਕੇ ਚੌਧਰੀ ਮੱਸੇ ਦੇ ਭਰਾਵਾਂ ਨੂੰ ਨਾਲ ਲੈ ਕੇ, ਹਰਭਗਤ ਰੰਜਣੀ ਜੰਡਿਆਲੇ ਵਾਲੇ ਨੂੰ ਨਾਲ ਲੈ ਕੇ, ਨੂਰਦੀਨ ਥਾਣੇਦਾਰ ਲਾਹੌਰ ਤੋਂ ਜਿਵੇਂ ਮੀਰਾਂ ਕੋਟ ਪਿੰਡ ਨੂੰ ਚੜ੍ਹਾਈ ਕਰਦਾ, ਉਸ ਵੇਲੇ ਦੀ ਦਾਸਤਾਨ ਤੁਹਾਡੀ ਸੇਵਾ ਵਿੱਚ ਬਿਨੇ ਹੈ, ਇੰਜ ਕੀਤੀ ਜਾ ਰਹੀ ਹੈ ਭਾਈ।
ਗਾਜੀ ਉੱਠੇ ਗੁੱਸਾ ਖਾ ਕੇ ਵੈਰ ਰੰਗੜ ਦਾ ਲੈਣਾ ਏ, ਹਵਾ ਬਣ ਕੇ ਵਿੱਚ ਇਲਾਕੇ ਵਾਂਗੂ ਆਫਤ ਪੈਣਾ ਏ,
ਨਿਰਜਣਾ ਦੀ ਪੋਲੀ ਜੀ ਮੀਰਾ ਕੋਟ ਤੇ ਚੜੀ ਲਾਹੌਰੋਂ ਨੂਰਦੀਨ ਦੀ ਟੋਲੀ ਜੀ।
ਗਾਜੀ ਉੱਠੇ ਗੁੱਸਾ ਖਾ ਕੇ ਵੈਰ ਰੰਗੜ ਦਾ ਲੈਣਾ ਏ, ਹਵਾ ਬਣ ਕੇ ਵਿੱਚ ਇਲਾਕੇ ਵਾਂਗੂ ਆਫਤ ਪੈਣਾ ਏ,
ਉਹਨਾਂ ਜਿੱਤ ਕਦੇ ਨਾ ਪਾਉਣੀ ਨਿਰਜਣਾ ਦੀ ਪੋਲੀ ਜੀ ਮੀਰਾ ਕੋਟ ਤੇ ਚੜੀ ਲਾਹੌਰੋਂ ਨੂਰਦੀਨ ਦੀ ਟੋਲੀ ਜੀ।
ਨੱਥੇ ਚੌਧਰੀ ਦੇ ਕੋਲ ਦੱਸ ਦੇ ਭੰਗੂਆਂ ਦਾ ਪੁੱਤ ਰਾਏ ਜੀ, ਹੁਣੇ ਲਿਆਓ ਰਾਏ ਨੂੰ ਫੜ ਕੇ ਜਿਉਂਦਾ ਨਿਕਲ ਨਾ ਜਾਵੇ ਜੀ।
ਕੂੜ ਲੱਗ ਪਈ ਹੈ ਰਾਣੀ ਨੂੰ ਅੱਖ ਵਿਖਾ ਕੇ ਗੋਲੀ ਜੀ, ਮੀਰਾ ਕੋਟ ਤੇ ਚੜੀ ਲਾਹੌਰੋਂ ਨੂਰਦੀਨ ਦੀ ਟੋਲੀ ਜੀ।
ਹੁਕਮ ਲਾਹੌਰੋਂ ਪਾ ਕੇ ਤੇ ਚੰਦ ਦਿਨਾਂ ਵਿੱਚ ਸਿਰ ਲੈ ਗਏ ਨੇ, ਧੜੁਕ ਨਗਸ਼ਨ ਲਾ ਕੇ ਤੇ
ਤਾਨੇ ਸਾਥੋਂ ਜਰਨੀ ਹੁੰਦੇ ਲੋਕ ਮਾਰਦੇ ਬੋਲੀ ਜੀ, ਮੀਰਾ ਕੋਟ ਤੇ ਚੜੀ ਲਾਹੌਰੋਂ ਨੂਰਦੀਨ ਦੀ ਟੋਲੀ ਜੀ।
ਮਹਿਤਾਬ ਸਿੰਘ ਦੇ ਪਿੰਡ ਨੂੰ ਕੇਰਾ ਫੌਜਾਂ ਆਖਣ ਪਾ ਲਈਏ, ਖਾਨ ਜ਼ਕਰੀਆ ਜਿਹਾ ਤਾਨੇ ਦਿੰਦਾ ਉਸ ਦੇ ਬੋਲ ਪਗਾ ਦਈਏ।
ਜ਼ਿੰਮੇਵਾਰ ਸਿਪਾਹੀ ਉਹ ਹੈ ਜਿਸਨੇ ਜਿੰਦੜੀ ਕੋਲੀ ਦੀ, ਮੀਰਾ ਕੋਟ ਤੇ ਚੜੀ ਲਾਹੌਰਾਂ ਨੂਰ ਦੀਨ ਦੀ ਟੋਲੀ ਦੀ।
ਫੌਜਾਂ ਦਾ ਕੰਮ ਹੁਕਮ ਵਜਾਉਣਾ, ਫੌਜਾਂ ਦਾ ਕੰਮ ਹੁਕਮ ਵਜਾਉਣਾ, ਮੁੱਢ ਤੋਂ ਚੱਲਦੀ ਆਈ ਏ। ਕੀ ਖਤਰਾ ਹੈ ਸਾਡੀ ਜਿੰਦ ਨੂੰ, ਕਹਿੰਦਾ ਲਸ਼ਕਰ ਸ਼ਾਹੀ ਏ। ਸਕਾ ਭਰਾ ਸਾਡਾ ਲੜਦੇ ਅਸਾਂ ਤੂਫਾਨ ਲਿਆਉਣਾ, ਲੜਦੇ ਅਸਾਂ ਤੂਫਾਨ ਲਿਆਉਣਾ, ਰਾਜ ਕੇ ਖਤਮ ਕਰਾ ਸਾਡਾ।
ਹੀਰੇ ਨੂੰ ਪੰਨਣ ਤੇ ਤੁਲੇ ਪੈਣ ਪਾਪ ਦੀ ਚੋਲੀ ਜੀ, ਮੀਰਾ ਕੋਟ ਤੇ ਚੜੀ ਲਾਹੌਰ ਨੂਰ ਦੀਨ ਦੀ ਟੋਲੀ ਜੀ।
ਨੂਰਦੀਨ ਥਾਣੇਦਾਰ ਲਾਹੌਰੋਂ ਚੱਲਿਆ, ਰਸਤੇ ਦਾ ਪੈਂਡਾ ਤੈਅ ਕਰਕੇ ਮੀਰਾਂ ਕੋਟ ਪਿੰਡ ਦੇ ਦੁਆਲੇ ਫੌਜੀ ਪਹਿਰਾ ਬਿਠਾ ਕੇ ਪਿੰਡ ਦੀ ਸਰਸ ਵਿੱਚ ਕੁਰਸੀ ਢਾਹ ਕੇ ਬੈਠ ਗਿਆ। ਚੌਂਕੀਦਾਰ ਦੇ ਰਾਹੀਂ ਚੌਧਰੀ ਨੱਥੇ ਨੂੰ ਸੁਨੇਹਾ ਭੇਜਿਆ ਗਿਆ। ਜਦੋਂ ਸੁਨੇਹਾ ਮਿਲਿਆ ਚੌਧਰੀ ਨੱਥੇ ਨੂੰ, ਉਹਨੇ ਕਿਆਫਾ ਲਾ ਲਿਆ ਵੀ ਅੱਜ ਲਾਹੌਰ ਦਰਬਾਰ ਦਾ ਕਹਿਰ ਮੇਰੇ ਪਿੰਡ ਵਿੱਚ ਟੁੱਟਣ ਵਾਲਾ। ਸਾਧ ਸੰਗਤ ਜੀ, ਸਿਆਣੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਪੁਰਾਣੇ ਜ਼ਮਾਨੇ ਵਿੱਚ ਕਿਸੇ ਬੰਨੇ ਕਤਲ ਹੋ ਜਾਣਾ, ਲਾਲ ਰੰਗ ਦੀ ਹਨੇਰੀ ਚੜ੍ਹਨੀ, ਬਜ਼ੁਰਗਾਂ ਨੇ ਅਨੁਮਾਨ ਲਾ ਲੈਣਾ ਵੀ ਇਸ ਬੰਨੇ ਕਤਲ ਹੋਇਆ ਜਾਪਦਾ। ਚੌਧਰੀ ਬੜਾ ਸਿਆਣਾ ਸੀ, ਉਹਨੇ ਕਿਆਫਾ ਲਾ ਲਿਆ ਵੀ ਅੱਜ ਸਰਕਾਰ ਦਾ ਕਹਿਰ ਮੇਰੇ ਪਿੰਡ 'ਤੇ ਟੁੱਟਣ ਵਾਲਾ। ਚੱਲਿਆ ਘਰੋਂ, ਉੱਥੇ ਪਹੁੰਚ ਗਿਆ ਜਿੱਥੇ ਨੂਰਦੀਨ ਥਾਣੇਦਾਰ ਕੁਰਸੀ ਡਾਹ ਕੇ ਬੈਠਾ ਸੀ। ਚੌਧਰੀ ਨੇ ਆਖਿਆ, ਨੂਰਦੀਨ ਸਾਹਿਬ ਮੇਰੇ ਘਰ ਆਉਂਦੇ, ਮੈਂ ਤੁਹਾਨੂੰ ਜਲ ਪਾਣੀ ਛਕਾਉਂਦਾ, ਪ੍ਰਸ਼ਾਦਾ ਛਕਾਉਂਦਾ, ਸਿੱਧੇ ਪਿੰਡ ਦੀ ਸੱਸ ਵਿੱਚ ਆਣ ਕੇ ਬੈਠ ਗਏ ਹੋ। ਨੂਰਦੀਨ ਥਾਣੇਦਾਰ ਨੇ ਆਖਿਆ, ਓ ਨੱਥਿਆ, ਹੁਣ ਤੂੰ ਸਰਕਾਰ ਦਾ ਚੌਧਰੀ ਨਹੀਂ ਰਿਹਾ, ਤੂੰ ਸਰਕਾਰ ਦਾ ਬਾਗੀ ਹੈ। ਤੇਰੇ ਪਿੰਡ ਵਿੱਚ ਸੱਪ ਪਲਦੇ ਨੇ ਜਿਨ੍ਹਾਂ ਨੇ ਸਰਕਾਰ ਦਾ ਮੱਸਾ ਚੌਧਰੀ ਮਾਰਿਆ, ਜਾਂ ਤੇ ਚੌਧਰੀ ਮੱਸੇ ਦੇ ਕਾਤਲਾਂ ਨੂੰ ਸਾਡੇ ਹਵਾਲੇ ਕਰ ਦੇ, ਤੇ ਜਾਂ ਫਿਰ ਤੇਰੀ ਚੌਧਰ ਜਾਂਦੀ ਰਹੇਗੀ। ਚੌਧਰੀ ਨੱਥੇ ਨੇ ਦਲੀਲ ਦੇ ਕੇ ਆਖਿਆ, ਨੂਰਦੀਨ ਸਾਹਿਬ, ਸਰਦਾਰ ਮਹਤਾਬ ਸਿੰਘ ਇਸ ਵੇਲੇ ਮੇਰੇ ਪਿੰਡ ਵਿੱਚ ਹੈ ਨਹੀਂ, ਉਹ ਬੜੇ ਵਰੇ ਪਹਿਲਾਂ ਪਿੰਡ ਛੱਡ ਕੇ ਚਲਿਆ ਗਿਆ, ਮੈਨੂੰ ਨਹੀਂ ਪਤਾ ਮਹਤਾਬ ਸਿੰਘ ਕਿੱਥੇ ਹੋਵੇਗਾ। ਅਗਰ ਮੈਨੂੰ ਕੋਈ ਪਤਾ ਮਿਲਿਆ ਤੇ ਮੈਂ ਸਰਕਾਰ ਨੂੰ ਜ਼ਰੂਰ ਤਲਾਹ ਦੇਵਾਂਗਾ, ਕਿਉਂਕਿ ਕਾਨੂੰਨ ਦੀ ਨਜ਼ਰ ਵਿੱਚ ਸਰਦਾਰ ਮਹਤਾਬ ਸਿੰਘ ਦੋਸ਼ੀ ਆ, ਤੇ ਮਹਤਾਬ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਕੋਈ ਧਿਰ ਵੀ ਇਸ ਵੇਲੇ ਪਿੰਡ ਵਿੱਚ ਹੈ ਨਹੀਂ। ਚੌਧਰੀ ਦੱਸਣਾ ਚਾਹੁੰਦਾ ਸੀ ਵੀ ਨੂਰਦੀਨ ਨੂੰ ਯਕੀਨ ਹੋ ਜਾਏ ਵੀ ਇਸ ਵੇਲੇ ਕੋਈ ਬੰਦਾ ਮਹਤਾਬ ਸਿੰਘ ਦੇ ਪਰਿਵਾਰ ਵਿੱਚੋਂ ਪਿੰਡ ਵਿੱਚ ਹੈ ਨਹੀਂ। ਹਰਭਗਨ ਰੰਜਣੀ ਜੰਡਿਆਲੇ ਵਾਲਾ ਉੱਠ ਕੇ ਆਉਂਦਾ, ਨੂਰਦੀਨ ਸਾਹਿਬ, ਇਹ ਗੱਲਾਂ ਤੇ ਮੈਂ ਤੁਹਾਨੂੰ ਲਾਹੌਰ ਹੀ ਦੱਸ ਦਿੱਤੀਆਂ ਸਨ ਕਿ ਮਹਤਾਬ ਸਿੰਘ ਪਿੰਡ ਵਿੱਚ ਹੈ ਨਹੀਂ। ਉਹ ਤੇ ਸਾਨੂੰ ਵੀ ਪਤਾ ਵੀ ਮਹਤਾਬ ਸਿੰਘ ਪਿੰਡ ਵਿੱਚ ਹੈ ਨਹੀਂ, ਪਰ ਮਹਤਾਬ ਸਿੰਘ ਦਾ 7 ਸਾਲਾਂ ਦਾ ਪੁੱਤਰ ਰਾਏ ਸਿੰਘ ਚੌਧਰੀ ਨੱਥੇ ਦੀ ਸਰਪ੍ਰਸਤੀ ਹੇਠ ਪੜਦਾ। ਜੇ ਚੌਧਰੀ ਰਾਏ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇ, ਸਰਕਾਰ ਉਹਨੂੰ ਸ਼ਹੀਦ ਕਰਕੇ ਚੌਧਰੀ ਮੱਸੇ ਦੇ ਕਤਲ ਦਾ ਬਦਲਾ ਲੈ ਸਕਦੀ ਹੈ। ਨੂਰਦੀਨ ਥਾਣੇਦਾਰ ਨੇ ਆਖਿਆ, ਨੱਥਿਆ, ਮੇਰੀ ਗੱਲ ਮੰਨ ਲਾ ਤੇ ਰਾਏ ਸਿੰਘ ਨੂੰ ਲਿਆ ਕੇ ਮੇਰੇ ਹਵਾਲੇ ਕਰ ਦੇ। ਚੌਧਰੀ ਨੱਥੇ ਨੇ ਆਖਿਆ, ਨੂਰਦੀਨ ਸਾਹਿਬ, ਮੈਂ ਉਹਨੂੰ ਲਿਆ ਕੇ ਪੇਸ਼ ਕਰਨ ਵਾਸਤੇ ਤਿਆਰ ਹਾਂ, ਪਹਿਲਾਂ ਮੇਰੇ ਨਾਲ ਵਾਅਦਾ ਕਰ ਵੀ ਮੈਂ ਰਾਏ ਸਿੰਘ ਨੂੰ ਮਾਰਾਂਗਾ ਨਹੀਂ। ਮੈਂ ਸਾਰੀ ਜ਼ਿੰਦਗੀ ਸਰਕਾਰ ਦੀ ਵਫਾਦਾਰੀ ਕੀਤੀ ਹੈ, ਸਰਕਾਰ ਕੋਲੋਂ ਕੁਝ ਨਹੀਂ ਮੰਗਿਆ, ਆਪਣੀਆਂ ਜ਼ਿੰਦਗੀਆਂ ਦੀਆਂ ਸੇਵਾਵਾਂ ਬਦਲੇ ਸਿਰਫ ਰਾਏ ਸਿੰਘ ਦੀ ਭੀਖ ਤੇਰੇ ਕੋਲੋਂ ਮੰਗਦਾ ਹਾਂ। ਜਦੋਂ ਨੂਰਦੀਨ ਨੇ ਸੁਣਿਆ, ਉਹਨੇ ਕੜਕ ਕੇ ਆਖਿਆ, ਚੌਧਰੀ, ਇੱਕ ਸਿੱਖ ਦਾ ਬੱਚਾ ਛੱਡ ਦਿਆਂ, ਮੈਂ ਉਹਦੇ ਟੁਕੜੇ ਟੁਕੜੇ ਕਰਕੇ ਮੀਰਾਂ ਕੋਟ ਪਿੰਡ ਦੇ ਦਰਖਤਾਂ ਦੇ ਟੰਗਾਂਗਾ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਰਕਾਰ ਦੇ ਵਿਰੁੱਧ ਹੱਥ ਹਿਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ। ਜਦੋਂ ਇਹ ਗੱਲਾਂ ਸੁਣੀਆਂ ਚੌਧਰੀ ਕੰਬ ਉੱਠਿਆ। ਉਹਨੇ ਬੜੀ ਅਧੀਨਗੀ ਨਾਲ ਆਖਿਆ, ਨੂਰਦੀਨ ਸਾਹਿਬ, ਜੇ ਤੁਹਾਡੇ ਵਿੱਚ ਕੋਈ ਬਹਾਦਰੀ ਆ, ਮਹਿਤਾਬ ਸਿੰਘ ਨੂੰ ਲੱਭ ਕੇ ਸ਼ਹੀਦ ਕਰ ਦਿਓ। ਬਾਲਾਂ ਉੱਤੇ, ਬਿਰਦਾਂ ਉੱਤੇ, ਮਾਸੂਮਾਂ ਉੱਤੇ ਹੱਥ ਉਠਾਉਣਾ, ਮਾਸੂਮਾਂ ਉੱਤੇ ਹੱਥ ਉਠਾਉਣਾ ਸਿਆਣੇ ਬੰਦਿਆਂ ਦੇ ਹਿੱਸੇ ਵਿੱਚ ਨਹੀਂ ਆਇਆ। ਪਿੰਡ ਦੀ ਸੱਸ ਵਿੱਚ ਖਲੋਤਾ ਚੌਧਰੀ ਨੱਥਾ ਨੂਰਦੀਨ ਥਾਣੇਦਾਰ ਨੂੰ ਚਾਰ ਕੁ ਖਰੀਆਂ ਖਰੀਆਂ ਗੱਲਾਂ ਜਿਵੇਂ ਕਹਿ ਰਿਹਾ, ਉਸ ਵੇਲੇ ਦੀ ਦਾਸਤਾਨ ਕਵੀਸ਼ਰ ਹੀਰਾ ਸਿੰਘ ਡੇਰੀਵਾਲ ਦੀ ਕਲਮ ਨੇ ਜਿਵੇਂ ਲਿਖੀ ਆ, ਬੇਨਤੀ ਹੈ, ਇੰਜ ਕੀਤੀ ਜਾ ਰਹੀ ਹੈ ਜੀ।
ਬਾਲਾਂ ਉੱਤੇ ਹੱਥ ਨੀ ਉਠਾਉਂਦੇ ਸੂਰਮੇ, ਚਾਹੀਦਾ ਵਿਚਾਰਨਾ ਕਿਸੇ ਦਾ ਗਨਾ, ਕਿਸੇ ਜੁੰਮੇ ਲਾ ਕੇ ਤੇ ਚਾਹੀਦਾ ਨੀ ਮਾਰਨਾ।
ਮੋਮ ਦਿਲ ਹੋਣਾ ਚਾਹੀਏ ਨੂਰਦੀਨ ਜੀ, ਅਜਾਣਿਆਂ ਨੂੰ ਕੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਬਾਲਾਂ ਉੱਤੇ ਹੱਥ ਨੀ ਉਠਾਉਂਦੇ ਸੂਰਮੇ, ਚਾਹੀਦਾ ਵਿਚਾਰਨਾ ਕਿਸੇ ਦਾ ਗਨਾ, ਕਿਸੇ ਜੁੰਮੇ ਲਾ ਕੇ ਤੇ ਚਾਹੀਦਾ ਨੀ ਮਾਰਨਾ।
ਓ ਮੋਮ ਦਿਲ ਹੋਣਾ ਚਾਹੀਏ ਨੂਰਦੀਨ ਜੀ, ਅਜਾਣਿਆਂ ਨੂੰ ਕੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਬੇਨਤੀ ਵੀ ਫੜੀਏ ਮਹਿਤਾਬ ਸਿੰਘ ਨੂੰ, ਦਿਨ ਦੀ ਵੀ ਫੜੀਏ ਮਹਿਤਾਬ ਸਿੰਘ ਨੂੰ, ਤਲੀ ਤੇ ਜਾਨਾ ਰੱਖ ਕੇ ਐਵੇਂ ਫੜੇ ਜਾਂਦੇ ਨੀ ਮਰਦ ਸੂਰਮੇ, ਪਵੋ ਕਪੂਰ ਪੱਖ ਕੇ।
ਓ ਕਾਜ਼ੀਆਂ ਨੂੰ ਚਾਹੀਏ ਵਕਤ ਪਛਾਨਣਾ, ਹੋਵੇ ਮਗਰੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਜਿਨ੍ਹਾਂ ਨੇ ਦੁਪਹਿਰੇ ਵੱਢ ਦਿੱਤਾ ਮੀਂਹ ਨੂੰ, ਜ਼ਰੂਰੀ ਪਊ ਪਾਲਣਾ, ਜਾਵਾਂਗਾ ਤੁਸਾਂ ਦੇ ਨਾਲ ਮੈਂ ਵੀ, ਲੱਭਣੇ ਨਹੀਂ ਜੇ ਵੇਲਾ ਟੱਲਣਾ।
ਮਾਰਦੇ ਮਰਦ ਨਹੀਂ ਜੇ ਬਾਲ ਔਰਤਾਂ, ਹੁੰਦਾ ਦੱਸ ਤੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਕਿਸੇ ਵੀ ਧਰਮ ਵਿੱਚ ਨਹੀਂ ਜੇ ਆ ਗਿਆ, ਕਿਸੇ ਵੀ ਧਰਮ ਵਿੱਚ ਨਹੀਂ ਜੇ ਆ ਗਿਆ, ਉਹ ਧੱਕਾ ਕੀਤਾ ਜਾਵੇ ਨਾ, ਧਰਮ ਵਿੱਚੋਂ ਬੰਦਾ ਜਿਹੜਾ ਬਾਹਰ ਹੋ ਜਾਵੇ। ਧਰਮ ਵਿੱਚੋਂ ਬੰਦਾ ਜਿਹੜਾ ਬਾਹਰ ਹੋ ਜਾਵੇ, ਮੁਕਤੀ ਉਹ ਪਾਵੇ ਨਾ।
ਕਾਜ਼ੀ ਹੋ ਕੇ ਜਿਹੜਾ ਮੰਨੇ ਨਾ ਕੁਰਾਨ ਨੂੰ, ਅੱਲਾ ਨੇ ਦੇਣਾ ਨੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਅੱਲਾ ਦੇ ਉਹ ਬੰਦੇ ਉਹ ਭੁੱਲੋ ਨਾ ਅੱਲਾ ਨੂੰ, ਦਿਲ ਝਾਤੀ ਮਾਰ ਲੋ, ਤੇਗ ਦੇ ਚਲਾਇਆ ਕੁਦਰਤ ਖਿਲਾਫ ਹੈ, ਖਿਆਲ ਨਾ ਵਿਚਾਰ ਲੋ।
ਥੋੜੀਆਂ ਫੌਜਾਂ ਨਾ ਫੜ ਲਈਏ ਕਾਤਲ, ਖਪਾਉਣੇ ਐਵੇਂ ਪੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਸ਼ਰਾ ਦੇ ਖਿਲਾਫ ਜਿਹਨੂੰ ਵੀ ਪਕੜ ਲਓ, ਮੈਂ ਵੀ ਤਿਆਰ ਹਾਂ, ਭਾਵੇਂ ਸਿੰਘ ਸੂਰਮੇ ਮੈਦਾਨ ਦੇ ਬਲੀ ਲੜਨ ਨੂੰ ਤਿਆਰ ਹਾਂ।
ਕੋਮਲ ਸਰੀਰ ਹਾਲੇ ਰਾਏ ਸਿੰਘ ਦਾ, ਕਰਨਾ ਹੈ ਚੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਮੋਮਨ ਬਣੋ ਤੇ ਕਰੋ ਮੇਰ ਬੱਚੇ ਤੇ, ਮੋਮਨ ਬਣੋ ਤੇ ਕਰੋ ਮੇਰ ਬੱਚੇ ਤੇ, ਕਾਲ ਨੂੰ ਚਬਾਵੋ ਨਾ, ਜਹਨਮਾਂ ਦੇ ਰਸਤੇ ਦੇ ਵਿੱਚ ਖਾਨ ਜੀ, ਕੰਡੇ ਵੀ ਖੰਡਾਵੋ ਨਾ, ਉਹ ਕੰਡੇ ਵੀ ਖੰਡਾਵੋ ਨਾ।
ਪੱਕ ਜਾਣ ਫਲ ਤਾਂ ਨਜ਼ਾਰੇਦਾਰ ਹੈ, ਪੱਕ ਜਾਣ ਫਲ ਤਾਂ ਨਜ਼ਾਰੇਦਾਰ ਹੈ, ਐਵੇਂ ਚਾੜੋ ਬੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਉਹ ਜਿਹੜਾ ਕਰੇ ਉਹ ਪਰੇ, ਦੂਜਾ ਪਰੇ ਕਿਉਂ, ਹੀਰਾ ਸਿੰਘਾ ਕਦੇ ਚਾਹੀਏ ਨਾ ਸਹੇੜ ਨੀ, ਕਰੋ ਪੀ ਸੱਚੇ ਰੱਬ ਦੀ।
ਕਹੇ ਸਤਨਾਮ ਹਾਰੇ ਹੰਕਾਰ ਨੇ, ਕਾਰਨਾ ਗਰੂਰ ਕੀ ਤਾਕਤ, ਤਾਂ ਫੜੋ ਖਾ ਮਹਿਤਾਬ ਸਿੰਘ ਨੂੰ, ਬਾਲ ਦਾ ਕਸੂਰ ਕੀ।
ਬੜੀਆਂ ਉਦਾਹਰਨਾਂ ਦੇ ਕੇ ਚੌਧਰੀ ਨੱਥੇ ਨੇ ਆਖਿਆ, ਨੂਰਦੀਨ ਸਾਹਿਬ, ਰਾਏ ਸਿੰਘ ਉੱਤੇ ਏਡਾ ਤਗੜਾ ਧੱਕਾ ਨਾ ਕਰ। ਇੱਕ ਵੇਰਾਂ ਦੀ ਗੱਲ ਹੈ, ਪੋਹ ਦਾ ਮਹੀਨਾ, ਕਹਿਰਾਂ ਦੀ ਠੰਡ, ਬਾਰਿਸ਼ ਹੋ ਰਹੀ ਆ, ਹਵਾ ਚੱਲ ਰਹੀ ਆ। ਵਿਚੜੇ ਨੇ ਆਪਣਾ ਆਲਣਾ ਹਿਲਦਾ ਹੋਇਆ ਵੇਖਿਆ, ਵਿਚੜੇ ਨੇ ਆਪਣੇ ਆਲਣੇ 'ਚ ਮੂੰਹ ਕੱਢ ਕੇ ਜਦੋਂ ਬਾਹਰ ਵੇਖਿਆ, ਉਸੇ ਦਰਖਤ 'ਤੇ ਬਾਂਦਰ ਬੈਠਾ ਠੰਡ ਨਾਲ ਕੰਬ ਰਿਹਾ ਸੀ। ਵਿਚੜੇ ਨੇ ਬੜਾ ਸਪਰਾਂਸ ਸਵਾ ਕੇ ਆਖਿਆ, ਉਹ ਬਾਂਦਰਾ, ਤੇਰੇ ਬੰਦਿਆਂ ਵਰਗੇ ਹੱਥ ਪੈਰ ਨੇ ਆਪਣਾ ਘਰ ਨਹੀਂ ਬਣਾ ਸਕਦਾ, ਬਾਰਿਸ਼ ਵਿੱਚ ਭੇਜ ਰਿਹਾ। ਬਾਂਦਰ ਨੇ ਜਵਾਬ ਦਿੱਤਾ, ਵਿਚੜਿਆ, ਮੈਂ ਸਾਰੀ ਜ਼ਿੰਦਗੀ ਆਪਣਾ ਘਰ ਨਾ ਬਣਾਇਆ ਤੇ ਨਾ ਬਣਾਉਣਾ, ਪਰ ਬਾਰਿਸ਼ ਛੱਟ ਲੈਂਦੇ ਵੇਖੀ ਤੇਰਾ ਘਰ ਤੀਲਾ ਤੀਲਾ ਕਰਕੇ ਧਰਤੀ ਤੇ ਕਿਵੇਂ ਸੁੱਟ ਦੇਣਾ। ਕਹਾਵਤ ਹੈ ਸਿਆਣਿਆਂ ਦੀ, ਮੂਰਖ ਨੂੰ ਕੀ ਨਾਲ ਨਸੀਹਤਾਂ, ਕੀ ਪੱਥਰ ਨੂੰ ਪਾਲਾ, ਲੱਖ ਸਪੂਣਾ ਕੰਬਲ ਧੋਈਏ ਫਿਰ ਕਾਲੇ ਦਾ ਕਾਲਾ। ਇਹ ਗੱਲਾਂ ਬੜੀਆਂ ਚੰਗੀਆਂ ਸਨ, ਪਰ ਇਹਨਾਂ ਗੱਲਾਂ ਦਾ ਅਸਰ ਨੂਰਦੀਨ ਥਾਣੇਦਾਰ ਉੱਤੇ ਕੋਈ ਨਾ ਹੋਇਆ। ਨੂਰਦੀਨ ਥਾਣੇਦਾਰ ਨੇ ਆਖਿਆ, ਉਹ ਚੌਧਰੀ ਜਾ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਵੇਖ, ਸਰਕਾਰ ਦੀ ਚੌਧਾ ਰੱਖਣੀ ਆ ਜਾਂ ਰਾਏ ਸਿੰਘ ਨੂੰ ਸਰਕਾਰ ਦੇ ਹਵਾਲੇ ਕਰਨਾ। ਸਾਤ ਸੰਗਤ ਜੀ, ਮੈਂ ਤੁਹਾਡੀ ਯਾਦ ਵਾਸਤੇ ਦੱਸਣਾ ਚਾਹੁੰਦਾ, ਮਹਿਤਾਬ ਸਿੰਘ ਸਰਕਾਰ ਦਾ ਬਾਗੀ ਆ, ਚੌਧਰੀ ਨੱਥਾ ਸਰਕਾਰ ਦਾ ਚੌਧਰੀ ਆ, ਪਰ ਆਪਸ ਵਿੱਚ ਦੋਵਾਂ ਨੇ ਪੱਗ ਵਟਾਈ ਹੋਈ ਆ। ਜਾਂਦਾ ਜਾਂਦਾ ਸਰਦਾਰ ਮਹਿਤਾਬ ਸਿੰਘ ਆਪਣੇ ਪੁੱਤਰ ਰਾਏ ਸਿੰਘ ਦੀ ਬਾਂਹ ਚੌਧਰੀ ਨੱਥੇ ਨੂੰ ਫੜਾ ਗਿਆ ਸੀ। ਪਿੰਡ ਦੀ ਸੱਥ ਵਿੱਚ ਉੱਠ ਕੇ ਚੌਧਰੀ ਨੱਥਾ ਘਰ ਨੂੰ ਤੁਰਿਆ ਜਾ ਰਿਹਾ। ਜਾਂਦੇ ਜਾਂਦੇ ਚੌਧਰੀ ਨੱਥੇ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ ਨੇ। ਚੌਧਰੀ ਨੱਥੇ ਨੂੰ ਨੌਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਸਾਕਾ ਯਾਦ ਆਇਆ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਸ਼ਮੀਰ ਦੇ ਪੰਡਤਾਂ ਦੀ ਫੜੀ ਹੋਈ ਬਾਂਹ ਦੀ ਲਾਜ ਪਾਲੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਤੇਗ ਬਹਾਦਰ ਬੋਲਿਆ, ਧਰ ਪਾਈਏ ਧਰਮ ਨਾ ਛੋਡੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜਾ ਬਾਹੇ ਨਾ ਛੋਡੀਏ। ਚੌਧਰੀ ਨੱਥੇ ਦੇ ਦਿਲ ਅੰਦਰ ਨੌਵੇਂ ਪਾਤਸ਼ਾਹ ਦੇ ਸਿੱਖਾਂ ਦੀ ਸ਼ਹੀਦੀ ਦਾਸਤਾਨ ਘੁੰਮ ਰਹੀ ਹੈ। ਚੌਧਰੀ ਨੱਥੇ ਦੇ ਦਿਲ ਵਿੱਚੋਂ ਆਵਾਜ਼ ਆਈ, ਚੌਧਰੀ ਤੂੰ ਸਰਦਾਰ ਮਹਿਤਾਬ ਸਿੰਘ ਦੇ ਨਾਲ ਪੱਗ ਵਟਾਈ ਆ, ਪੱਗ ਵਟਾਈ ਦਾ ਮਹਾਤਮ ਕੀ ਹੁੰਦਾ, ਇਹ ਸਿਆਣੇ ਸੱਜਣ ਜਾਣਦੇ ਨੇ, ਅੱਜ ਕੱਲ੍ਹ ਦੇ ਮੁੰਡੇ ਵੀ ਪੱਗਾਂ ਵਟਾਉਂਦੇ ਨੇ। ਚੌਧਰੀ ਨੱਥਾ ਆਪਣੇ ਦਿਲ ਨਾਲ ਦਲੀਲਾਂ ਕਰਦਾ, ਆਪਣੇ ਘਰ ਨੂੰ ਤੁਰਿਆ ਜਾਂਦਾ, ਜੋ ਕੁਝ ਕਹਿ ਰਿਹਾ, ਸਰਵਣ ਕਰੋ ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਕਰਦਾ ਨੱਥਾ ਚੌਧਰੀ ਦਿਲ ਦੇ ਨਾਲ ਵਿਚਾਰ, ਲਾਜ ਪਾਲਾਂਗਾ ਪੱਗ ਦੀ ਯਾਦ ਕਰੂ ਸੰਸਾਰ।
ਜਦੋਂ ਨੱਥਾ ਫਿਰ ਘਰਾਂ ਨੂੰ ਤੁਰਿਆ, ਕਰਦਾ ਇੰਦ ਵਿਚਾਰਾਂ ਦੀ ਪੁੱਤ ਫੜਾਉਣਾ ਧਰਮ ਨਾ ਮੇਰਾ, ਸਿਰ ਚੜੀਆਂ ਸਰਕਾਰਾਂ ਦੀ।
ਧਰਮ ਦੀ ਖਾਤਰ ਰਈਬਰ ਕਹਿੰਦੇ ਸਿਰ ਦੀ ਬਾਜੀ ਲਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਨਾਵੇਂ ਗੁਰਦਾ ਸਾਕਾ ਬੀਤਾ ਚੇਤੇ ਕਰਦਾ ਜਾਂਦਾ ਏ, ਉੱਬਲ ਰਹੀ ਸੀ ਵੇਤ ਦੇਖਦੇ ਭਾਈ ਦਿਆਲਾ ਨਾਂਦਾ ਏ।
ਜੋ ਪਹਾੜੇ ਵਿੱਚ ਹੁੰਦਾ ਰਹਿੰਦਾ ਕੁਦਰਤ ਨਹੀਂ ਉਲਟਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਉਹ ਛੋਟਾ ਮੈਂ ਵੱਡਾ ਉਸ ਤੋਂ ਮਾਫ਼ ਨਾ ਗਲਤੀ ਹੋਣੀ ਐ, ਜਿਸ ਮੌਤ ਤੋਂ ਜਾਨ ਬਚਾਵਾਂ ਮੌਤ ਅਖੀਰੀ ਹੋਣੀ ਐ।
ਜੋ ਵੱਡਿਆਂ ਦੀ ਸਿੱਖਿਆ ਹੋਵੇ ਦਿਲੋਂ ਨਾ ਕਦੇ ਭੁਲਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਜਿਹੜੇ ਹੈਨ ਰੱਬ ਦੇ ਬੰਦੇ ਰੱਬ ਦੇ ਰਾਹ ਤੇ ਜਾਂਦੇ ਨੇ, ਕੀ ਲੈਣਾ ਬਹੁਤਾ ਚਿਰ ਜੀ ਕੇ ਭਗਤ ਪਿਆਰੇ ਆਂਦੇ ਨੇ।
ਸਿੱਧਾ ਹੋ ਮਨਸੂਰ ਵਾਂਗਰਾ ਕਦੇ ਨੀ ਜਿੰਦ ਲਕਾਈ ਦੀ, ਸਿੱਧਾ ਹੋ ਮਨਸੂਰ ਵਾਂਗਰਾ ਕਦੇ ਨੀ ਜਿੰਦ ਲਕਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਧਰਮ ਰਿਹਾ ਤਾਂ ਸਭ ਕੁਝ ਰਹਿ ਗਿਆ, ਧਰਮ ਨਿਭਾਉਣਾ ਔਖਾ ਏ, ਜਿਸ ਨੇ ਦਿਲ ਮਜ਼ਬੂਤ ਬਣਾ ਲਿਆ ਕਦਮ ਵਧਾਉਣਾ ਸੌਖਾ ਏ।
ਸਾਂ ਜਗਤ ਵਿੱਚ ਸਭ ਤੋਂ ਵੱਡੀ ਹੈ ਭਾਈ ਨਾਲ ਭਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਸ਼ਮਸ਼ ਤਬਰੇ ਵਾਂਗੂ ਮਰਦਾ ਖਲ ਲਵਾਵੀ, ਹੁਣ ਵੇਲਾ ਆ ਗਿਆ ਸ਼ਹੀਦੀ ਪਾਉਣ ਦਾ, ਡੋਲ ਕਿਤੇ ਨਾ ਜਾਵੀ ਹੁਣ।
ਸੂਰਜ ਨੂੰ ਫਿਰ ਆਵਾਜ਼ ਮਾਰ ਕੇ ਬੋਟੀ ਕਿਵੇਂ ਪਨਾਈ ਦੀ, ਸੂਰਜ ਨੂੰ ਫਿਰ ਆਵਾਜ਼ ਮਾਰ ਕੇ ਬੋਟੀ ਕਿਵੇਂ ਪਨਾਈ ਦੀ, ਦੁਨੀਆਂ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਗੱਲਾਂ ਮੰਨਣਾ ਕਰਦਾ ਜਾਂਦਾ ਜਾ ਡੇਰੇ ਆ ਪੁੱਜਾ ਏ, ਹੀਰਾ ਸਿੰਗਾਰਾ ਲਾ ਸਭਨਾ ਦੀ ਖਿਆਲ ਸ਼ੇਰ ਨੂੰ ਸੁੱਜਾ ਏ।
ਕਦੇ ਨੀ ਸਾਂਝ ਵਧਾਈ ਦੀ ਦੁਨੀਆ ਉੱਤੇ ਵਾਰ ਤੁਰੇਗੀ ਸਾਡੀ ਪੱਗ ਵਟਾਈ ਦੀ।
ਚੌਧਰੀ ਨੱਥਾ ਦਿਲ ਨਾਲ ਦਲੀਲਾਂ ਕਰਦਾ ਹੋਇਆ ਸਿੱਧਾ ਸਰਦਾਰ ਮਹਤਾਬ ਸਿੰਘ ਦੇ ਘਰ ਵਿੱਚ ਚਲਿਆ ਗਿਆ। ਮਹਤਾਬ ਸਿੰਘ ਦਾ ਪੁੱਤਰ ਘਰ ਵਿੱਚ ਖੇਡ ਰਿਹਾ ਸੀ, ਚੌਧਰੀ ਨੇ ਚੁੱਕਿਆ ਤੇ ਆਪਣੇ ਘਰ ਲਿਆਇਆ। ਆਪਣੇ ਮੁੰਡੇ ਨੂੰ ਕਹਿੰਦਾ, ਕਾਕਾ ਆਹ ਤੇਰੇ ਚਾਚੇ ਦਾ ਪੁੱਤ ਭਰਾ ਰਾਏ ਸਿੰਘ, ਇਹਨੂੰ ਨੂਰਦੀਨ ਥਾਣੇਦਾਰ ਸ਼ਹੀਦ ਕਰਨ ਵਾਸਤੇ ਆਇਆ, ਦੱਸ ਤੇਰੀ ਕੀ ਰਾਏ ਆ। ਹਿੱਕ ਤੇ ਹੱਥ ਮਾਰ ਕੇ ਚੌਧਰੀ ਨੱਥੇ ਦਾ ਮੁੰਡਾ ਕਹਿੰਦਾ, ਪਿਤਾ ਜੀ ਸਾਡੇ ਹੁੰਦਿਆਂ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਕੋਈ ਵਾਹ ਵੱਲ ਨਹੀਂ ਵੇਖ ਸਕਦਾ ਸਰਦਾਰ ਰਾਏ ਸਿੰਘ ਦੀ, ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਫਿਰ ਤੁਸੀਂ ਸ਼ਹੀਦ ਹੋਇਓ ਤੇ ਫਿਰ ਕੋਈ ਰਾਏ ਸਿੰਘ ਨੂੰ ਸ਼ਹੀਦ ਕਰੇਗਾ।
ਮੈਨੂੰ ਸਭੇ ਪੀੜਾਂ ਮੰਦੀਆਂ ਤੇ ਇੱਕ ਬੁਰੀ ਪਾਈਆਂ ਦੀ ਪੀੜ, ਜਿਉਂ ਖਾਦਾ ਹਰਾਮ ਨਹੀਂ ਪਚਦਾ ਤੇ ਠੱਲਿਆ ਨੀ ਰਹਿੰਦਾ ਨੀਰ, ਆਇਆ ਕੋਠੇ ਚੜ ਚੜ ਵੇਦੀਆਂ ਤੇ ਵਿਛੜ ਜਾਣ ਜਿਨ੍ਹਾਂ ਦੇ ਵੀਰ, ਪੁੱਤ ਮੈਂ ਨੀ ਭੁੱਲਦੇ ਆਲਮਾ ਤੇ ਭਾਵੇਂ ਹੋ ਕੇ ਮਰਨ ਫਕੀਰ।
ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਨਾਂ ਚਿਰ ਕੋਈ ਰਾਏ ਸਿੰਘ ਨੂੰ ਸ਼ਹੀਦ ਨਹੀਂ ਕਰ ਸਕਦਾ। ਦਲੇਰੀ ਭਰੀਆਂ ਗੱਲਾਂ ਸੁਣ ਕੇ ਚੌਧਰੀ ਨੱਥਾ ਗਦ ਗਦ ਹੋ ਉੱਠਿਆ। ਪਰ ਜੇ ਅੱਜ ਕੱਲ ਦੇ ਮੁੰਡਿਆਂ ਵੱਲ ਧਿਆਨ ਮਾਰਿਆ ਜਾਵੇ ਤੇ ਉਹ ਬਾਬੇ ਨੂੰ ਮਰਨ ਕਿਨਾਰੇ ਜਦੋਂ ਬਾਬਾ ਪੁੱਜਾ ਹੋਵੇ ਉਦੋਂ ਬਾਬੇ ਦੀਆਂ ਵੰਡੀਆਂ ਪਾ ਦਿੰਦੇ ਨੇ, ਬਾਬਾ ਇੱਕ ਮਹੀਨਾ ਕਸ਼ਮੀਰੇ ਵੱਲ ਰਹੇਗਾ, ਇੱਕ ਮਹੀਨਾ ਧੀਰੇ ਵੱਲ ਰਹੇਗਾ, ਇੱਕ ਮਹੀਨਾ ਫਲਾਣੇ ਵੱਲ ਰਹੇਗਾ। ਮਗਰਲੇ 7-8 ਸਾਲ ਬੁੱਢਾ ਡਾਕ ਮਹਿਕਮੇ ਵਾਂਗ ਘੁੰਮਦਾ ਹੀ ਰਹਿੰਦਾ, ਪਤਾ ਨੀ ਲੱਗਦਾ ਬੁੱਢੇ ਨੇ ਕਿੱਥੇ ਟਾਈਮ ਪਾਸ ਕਰਨਾ। ਇੱਕ ਵਾਰ ਇੱਕ ਬੁੱਢੇ ਨੇ ਆਪਣੇ ਮੁੰਡਿਆਂ ਨੂੰ ਸੱਦ ਕੇ ਆਖਿਆ, ਉਹ ਕਾਕਾ ਮੈਂ ਤੁਹਾਡੇ ਵਾਸਤੇ ਵੇਖੋ ਕਿੰਨੀ ਜ਼ਮੀਨ ਬਣਾ ਦਿੱਤੀ ਹੈ, ਪੈਸੇ ਤੁਹਾਡੇ ਵਾਸਤੇ ਜੋੜ ਦਿੱਤੇ ਨੇ, ਕੋਠੇ ਵਧੀਆ ਤੁਹਾਡੇ ਵਾਸਤੇ ਬਣਾ ਦਿੱਤੇ ਨੇ, ਦੱਸੋ ਮੇਰੇ ਮਰ ਜਾਣ ਤੋਂ ਮਗਰੋਂ ਮੇਰਾ ਇਕੱਠ ਕਰਾਓਗੇ ਕਿ ਜਾਂ ਨਹੀਂ। ਮੁੰਡਿਆਂ ਨੇ ਆਖਿਆ, ਪਿਤਾ ਜੀ ਕਰਾਵਾਂਗੇ। ਬੁੱਢੇ ਨੇ ਆਖਿਆ, ਕਿਉਂ? ਮੁੰਡਿਆਂ ਨੇ ਆਖਿਆ, ਜੀ ਜੇ ਤੁਹਾਡਾ ਇਕੱਠ ਕਰਾਵਾਂਗੇ ਤਾਂ ਹੀ ਸਹੁਰੇ ਕੜੇ ਸੋਨੇ ਦੇ ਲੈ ਕੇ ਆਉਣਗੇ ਨਾ, ਜੇ ਤੁਹਾਡਾ ਇਕੱਠ ਨਾ ਕਰਾਇਆ ਕਿਸੇ ਨੇ ਲਿਆਉਣਾ ਕੱਖ ਨਹੀਂ। ਬੁੱਢੇ ਨੇ ਆਖਿਆ, ਫਿਰ ਇੱਕ ਹੋਰ ਵੀ ਕੰਮ ਕਰ ਦਿਓ। ਮੁੰਡਿਆਂ ਨੇ ਆਖਿਆ, ਕਿਹੜਾ? ਬੁੱਢੇ ਨੇ ਆਖਿਆ, ਜਦੋਂ ਮੈਂ ਮਰ ਜਾਂਗਾ ਨਾ ਮੇਰੀ ਕਿਸੇ ਵਧੀਆ ਗੱਡੀ ਵਿੱਚ ਅਰਸੀ ਲੱਦ ਕੇ ਕਬਰਾਂ 'ਚ ਛੱਡ ਕੇ ਆਇਓ, ਲੋਕਾਂ ਨੂੰ ਪਤਾ ਲੱਗ ਸਕੇ ਵੀ ਬੁੱਢੇ ਦੇ ਮੁੰਡਿਆਂ ਨੇ ਮਰਨ ਤੋਂ ਮਗਰੋਂ ਬੜਾ ਸਤਿਕਾਰ ਕੀਤਾ। ਮੁੰਡਿਆਂ ਨੇ ਆਖਿਆ, ਪਿਤਾ ਜੀ ਸਾਡਾ ਵਾਅਦਾ ਰਿਹਾ, ਜਦੋਂ ਤੁਸੀਂ ਮਰ ਜਾਓਗੇ ਤੁਹਾਡੀ ਅਰਸੀ ਕਿਸੇ ਵਧੀਆ ਗੱਡੀ ਵਿੱਚ ਲੱਦ ਕੇ ਕਬਰਾਂ 'ਚ ਛੱਡ ਕੇ ਆਵਾਂਗੇ। ਬੁੱਢਾ ਬੜਾ ਸਿਆਣਾ ਸੀ, 3 ਕੁ ਮਹੀਨੇ ਲੰਘ ਗਏ। ਬੁੱਢੇ ਨੇ ਸੋਚਿਆ, ਜਦੋਂ ਮੈਂ ਮਾਰੀ ਗਿਆ ਮੈਂ ਕਿਹੜਾ ਆਣ ਕੇ ਵੇਖਣਾ ਵੀ ਮੁੰਡੇ ਕਾਹਦੇ ਤੇ ਲੱਦ ਕੇ ਛੱਡ ਕੇ ਆਉਂਦੇ ਨੇ, ਹੋਵੇ ਨਾ ਮੁੰਡਿਆਂ ਨੂੰ ਪਰਖ ਲਿਆ ਜਾਵੇ। ਬੁੱਢੇ ਨੇ ਸਾਹ ਘੁੱਟ ਲਿਆ, ਰੌਲਾ ਪੈ ਗਿਆ ਵੀ ਬੁੱਢਾ ਮਰ ਗਿਆ। ਬੁੱਢੇ ਦੇ ਚਾਰੇ ਮੁੰਡੇ ਮੰਜੀ ਤੇ ਬਹਿ ਕੇ ਸਲਾਹ ਕਰਨ ਲੱਗੇ। ਵੱਡੇ ਨੇ ਆਖਿਆ, ਉਹ ਪਾਪੇ ਦੀ ਅੰਤਮ ਇੱਛਾ ਸੀ ਭਾਈ ਮੈਨੂੰ ਕਿਸੇ ਵਧੀਆ ਗੱਡੀ ਵਿੱਚ ਲੱਦ ਕੇ ਕਬਰਾਂ 'ਚ ਛੱਡ ਕੇ ਆਇਓ, ਜਾਓ ਬਾਜ਼ਾਰ ਵਿੱਚੋਂ ਵਧੀਆ ਗੱਡੀ ਕਿਰਾਏ ਤੇ ਕਰਕੇ ਲਿਆਓ, ਉਹਦੇ ਤੇ ਪਾਪੇ ਨੂੰ ਲੱਦ ਕੇ ਕਬਰਾਂ ਵਿੱਚ ਛੱਡ ਕੇ ਆਵਾਂਗੇ। ਛੋਟਾ ਮੁੰਡਾ ਕਹਿੰਦਾ, ਉਹ ਤੂੰ ਤੇ ਮੂਰਖ ਹੈ, ਇਹ ਤੇ ਮਾਰੀ ਗਿਆ, ਇਹਨੂੰ ਭਾਵੇਂ ਹਵਾਈ ਜਹਾਜ਼ ਤੇ ਲੱਦ ਕੇ ਲੈ ਜਾਓ, ਇਹਨੇ ਕਿਹੜਾ ਆਣ ਕੇ ਵੇਖਣਾ। ਮੇਰੀ ਰਾਏ ਆ ਬਈ 200-400 ਰੁਪਈਏ ਦੀ ਗੱਡੀ ਕਿਰਾਏ ਤੇ ਕਰੋ, ਉਹਦੇ ਤੇ ਪਾਪੇ ਨੂੰ ਲੱਦੋ ਤੇ ਕਬਰਾਂ 'ਚ ਛੱਡ ਆਓ। ਜਿਹੜਾ ਉਦੋਂ ਛੋਟਾ ਮੁੰਡਾ ਸੀ ਉਹਨੇ ਆਖਿਆ, ਮੈਨੂੰ ਤੂੰ ਵੀ ਮੂਰਖ ਜਾਪਣਾ, ਦੇ 200-400 ਰੁਪਈਏ ਦੀ ਖੰਡ ਲਿਆਂਦੀ ਤੇ ਚੌਥੇ ਦਾ ਕੰਮ ਭੁਗਤ ਸਕਦਾ, 150 ਰੁਪਈਏ ਦਾ ਘੜੁੱਕਾ ਕਰੋ, ਉਹਦੇ ਤੇ ਬੁੱਢੇ ਨੂੰ ਲੱਦੋ ਤੇ ਕਬਰਾਂ 'ਤੇ ਛੱਡ ਆਓ। ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਕਹਿੰਦਾ, ਉਹ ਤੂੰ ਵੀ ਮੂਰਖ ਜਾਪਦਾ, ਜੇ 150 ਰੁਪਈਏ ਦੀ ਬਰਫ਼ ਲਿਆਂਦੀ, ਜਿੰਨੇ ਪ੍ਰਾਹੁਣੇ ਇਕੱਠ 'ਤੇ ਆਉਣੇ ਨੇ ਸਾਰਿਆਂ ਨੂੰ ਠੰਡਾ ਪਾਣੀ ਪਿਆਇਆ ਜਾਣਾ। ਮੇਰੀ ਰਾਏ ਆ ਸਰਪੰਚਾਂ ਦੇ ਡੇਰੇ ਜਾਓ, ਉਹਨਾਂ ਦਾ ਗੱਡਾ ਲਿਆਓ ਤੇ ਗੱਡੇ 'ਤੇ ਲੱਦੋ ਪਾਪੇ ਨੂੰ ਤੇ ਕਬਰਾਂ 'ਚ ਛੱਡੋ। ਜਦੋਂ ਬੁੱਢੇ ਨੇ ਗੱਡੇ ਦਾ ਨਾਂ ਸੁਣਿਆ ਬੁੱਢਾ ਤੜਫ ਉੱਠਿਆ, ਕਹਿੰਦਾ, ਓਏ ਬੇਸ਼ਰਮੋ ਤੁਸੀਂ ਢੱਠੇ ਖੂਹ ਵਿੱਚ ਪਾਓ, ਮੈਂ ਤੁਰ ਕੇ ਹੀ ਚਲਿਆ ਜਾਂਦਾ। ਪਰ ਤੱਕੋ ਚੌਧਰੀ ਨੱਥੇ ਦੇ ਮੁੰਡੇ ਦੀ ਬਹਾਦਰੀ, ਉਹਨੇ ਹਿੱਕ ਤੇ ਹੱਥ ਮਾਰ ਕੇ ਆਖਿਆ, ਪਿਤਾ ਜੀ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਕੋਈ ਬੰਦਾ ਰਾਏ ਸਿੰਘ ਦੀ ਵਾਹ ਵੱਲ ਨਹੀਂ ਵੇਖ ਸਕਦਾ। ਦਲੇਰੀ ਭਰੀਆਂ ਗੱਲਾਂ ਚੌਧਰੀ ਨੱਥੇ ਦਾ ਮੁੰਡਾ ਰਾਏ ਸਿੰਘ ਨੂੰ ਬਚਾਉਣ ਵਾਸਤੇ ਆਪਣੇ ਬਾਪ ਨੂੰ ਹੇ ਇੰਜ ਕਹਿੰਦਾ ਪਈ,
ਜਿੰਦੀ ਜਾਨੇ ਕਿਵੇਂ ਏਡਾ ਜ਼ੁਲਮ ਕਮਾਈਏ ਜੀ, ਵੀਰ ਜੀ ਦੀ ਥਾਂ ਤੇ, ਵੀਰ ਜੀ ਦੀ ਥਾਂ ਤੇ ਕੋਲ ਜਿੰਦੜੀ ਕਮਾਈਏ ਜੀ, ਵੀਰ ਜੀ ਦੀ ਥਾਂ ਤੇ
ਭੱਠੀ ਦੇ ਵਿੱਚ ਪਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਤੈਨੂੰ ਕਰ ਗਿਆ ਸੀ ਪੱਕੀ ਜਾਂਦਾ ਜਾਂਦਾ ਤਾਇਆ ਜੀ, ਮੈਨੂੰ ਤੇਰੇ ਉੱਤੇ, ਮੈਨੂੰ ਤੇਰੇ ਉੱਤੇ ਮਾਣ ਰਾਏ ਤਾਂ ਫੜਾਇਆ ਜੀ, ਮੈਨੂੰ ਤੇਰੇ ਉੱਤੇ
ਮੇਰਾ ਪੰਧ ਬੜਾ ਦੂਰ ਅਟਕਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਗੱਲ ਯਾਦਗਾਰ ਜਿਹੜੀ ਸੀ ਚਾਚਾ ਜੀ ਕਰ ਗਿਆ ਸਾਡੇ ਸੀਸ ਉੱਤੇ, ਸਾਡੇ ਸੀਸ ਉੱਤੇ ਆਪਣੀ ਇੱਜ਼ਤ ਤਰ ਗਿਆ ਸਾਡੇ ਸੀਸ ਉੱਤੇ,
ਸਮਾਂ ਨੇ ਕੀਆਂ ਦਾ ਹੱਥ ਚੋਂ ਗਵਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਹਾਲ ਖੂਨ ਦੇ ਵਗਣ ਹੌਸਲਾ ਨਾ ਟਾਵੀ ਤੂੰ, ਅੱਬਾ ਜੰਗ ਹੋਣਾ, ਅੱਬਾ ਜੰਗ ਹੋਣਾ ਹੁਣ ਹੌਸਲਾ ਨਾ ਟਾਵੀ ਤੂੰ, ਅੱਬਾ ਜੰਗ ਹੋਣਾ,
ਮੌਤ ਆਉਂਦੀ ਆ ਤੇ ਆਵੇ ਅਟਕਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਨਵੇਂ ਗੁਰੂ ਜੀ ਨੇ ਸੀਸ ਧਰਮ ਉੱਤੋਂ ਵਾਰਿਆ, ਨਵੇਂ ਗੁਰੂ ਜੀ ਨੇ ਸੀਸ ਧਰਮ ਉੱਤੋਂ ਵਾਰਿਆ, ਹਾਰ ਗਿਆ ਸੀ, ਹਾਰ ਗਿਆ ਸੀ ਔਰੰਗਾ ਨਾ ਧਰਮ ਹਾਰਿਆ, ਹਾਰ ਗਿਆ ਸੀ,
ਸਾਕੇ ਬੀਤਿਆਂ ਦਾ ਚੇਤਾ ਵੀ ਭੁਲਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਨੂਰ ਦੀਨ ਦੇ ਕਦੇ ਵੀ ਦਿਲ ਰਹਿਮ ਆਉਣਾ ਨਹੀਂ, ਅਸਾਂ ਭੁੱਲ ਕੇ ਵੀ, ਅਸਾਂ ਭੁੱਲ ਕੇ ਵੀ ਰਾਏ ਉਸ ਨੂੰ ਫੜਾਉਣਾ ਨਹੀਂ, ਅਸਾਂ ਭੁੱਲ ਕੇ ਵੀ,
ਵੇਖ ਜ਼ਾਲਮਾਂ ਨੂੰ ਹੁਣ ਦਿਲ ਢਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਚੱਲ ਸਕਦੇ ਵਿਛੋੜਾਏ ਦਾ ਇੱਕ ਪਲ ਨਾ ਓ, ਸਕਦੇ ਵਿਛੋੜਾ ਇਹਦਾ ਇੱਕ ਪਲ ਨਾ, ਕੱਚੇ ਘੜੇ ਵਿੱਚ, ਕੱਚੇ ਘੜੇ ਵਿੱਚ ਜਿਵੇਂ ਠਹਿਰ ਸਕੇ ਜਲ ਨਾ, ਕੱਚੇ ਘੜੇ ਵਿੱਚ
ਬੀਕਾਨੇਰ ਵਿੱਚੋਂ ਛੇਤੀ ਛੇਤੀ ਆਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ,
ਸਾਡਾ ਚਾਚਾ ਸੀ ਮਰਦ ਜਿਹੜਾ ਕੰਮ ਸਾਰ ਗਿਆ, ਕਈ ਹਜ਼ਾਰਾਂ ਵਿੱਚ, ਕਈ ਹਜ਼ਾਰਾਂ ਵਿੱਚ ਬੈਠੇ ਉਹ ਮੱਸੇ ਨੂੰ ਮਾਰ ਗਿਆ, ਕਈ ਹਜ਼ਾਰਾਂ ਵਿੱਚ
ਸੁੱਚਾ ਕਹੇ ਸਤਨਾਮ ਨੂੰ ਭੁਲਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ, ਪੁੱਤ ਚਾਚੇ ਜੀ ਦਾ ਬਾਪ ਨਾ ਫੜਾਇਆ ਜਾਵੇ ਨਾ ਪੁੱਤ ਚਾਚੇ ਜੀ ਦਾ।
ਚੌਧਰੀ ਨੱਥੇ ਨੇ ਪ੍ਰੋਗਰਾਮ ਬਣਾਇਆ ਵੀ ਜਿੰਨਾ ਚਿਰ ਅਸੀਂ ਜਿਉਂਦੇ ਆ ਨਾ ਉਹਨਾਂ ਚਿਰ ਰਾਏ ਸਿੰਘ ਨੂੰ ਨੂਰਦੀਨ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਜੰਗ ਲੜਨ ਦਾ ਪ੍ਰੋਗਰਾਮ ਚੌਧਰੀ ਨੱਥੇ ਨੇ ਬਣਾਉਣਾ ਸ਼ੁਰੂ ਕੀਤਾ। ਚੌਧਰੀ ਨੱਥਾ ਇੱਕ ਆਪ ਹੈ, ਇੱਕ ਚੌਧਰੀ ਨੱਥੇ ਦਾ ਮੁੰਡਾ, ਇੱਕ ਚੌਧਰੀ ਨੱਥੇ ਦਾ ਭਣੇਵਾਂ ਤੇ ਦੋ ਚੌਧਰੀ ਨੱਥੇ ਦੇ ਕਾਮੇ, ਇੱਕ ਬਰਵਾਲਾ ਸਿੱਖ ਤੇ ਇੱਕ ਮਜ਼ਹਬੀ ਸਿੰਘ ਸੂਰਮਾ ਜੰਗ ਲੜਨ ਦਾ ਪ੍ਰੋਗਰਾਮ ਬਣਾ ਰਹੇ ਨੇ। ਚੌਧਰੀ ਨੱਥੇ ਨੇ ਤੀਰ ਕਮਾਨ ਚੁੱਕ ਕੇ ਮੋਢੇ ਨਾਲ ਪਾ ਲਿਆ, ਚੌਧਰੀ ਨੱਥੇ ਦੇ ਪੁੱਤਰ ਨੇ ਤਲਵਾਰ ਚੁੱਕ ਲਈ, ਚੌਧਰੀ ਨੱਥੇ ਦੇ ਭਣੇਵੇਂ ਨੇ ਡਾਂਗ ਚੁੱਕ ਲਈ, ਚੌਧਰੀ ਨੱਥੇ ਦੇ ਕਾਮੇ ਨੇ ਛਵੀ ਚੁੱਕ ਲਈ। ਪਰ ਜਦੋਂ ਮਜ਼ਹਬੀ ਸਿੰਘ ਸੂਰਮੇ ਦੀ ਵਾਰੀ ਆਈ ਉਦੋਂ ਘਰ ਵਿੱਚੋਂ ਸੋਟੇ ਮੁੱਕ ਗਏ। ਮਜ਼ਹਬੀ ਸਿੰਘ ਸੂਰਮਾ ਘਰ ਵਿੱਚ ਇੱਧਰ ਉੱਧਰ ਘੁੰਮ ਕੇ ਵੇਖ ਰਿਹਾ ਭਈ ਮੈਨੂੰ ਵੀ ਕੋਈ ਹਥਿਆਰ ਮਿਲ ਜਾਏ, ਮੈਨੂੰ ਵੀ ਕੋਈ ਡਾਂਗ ਮਿਲ ਜਾਏ। ਇਹਨੇ ਇੱਕ ਕੱਚੇ ਕੋਠੇ ਵਿੱਚ ਭੜੋਲੇ ਦੇ ਓਹਲੇ ਇੱਕ ਸਾਢੇ ਕੁ 4 ਫੁੱਟ ਦਾ ਬੇਰੀ ਦਾ ਡੰਡਾ ਵੇਖਿਆ ਜਿਹਦੇ ਦੋਵੇਂ ਸਿਰੇ ਅਰਜਨ ਦੀ ਗੁਰਜ ਵਰਗੇ ਘੜੇ ਨੇ। ਪੁਰਾਣੇ ਜ਼ਮਾਨੇ ਵਿੱਚ ਜੱਟ ਫਲਾ ਪਾਉਂਦੇ ਹੁੰਦੇ ਸਨ। ਸਾਢੇ ਕੁ 4 ਫੁੱਟ ਦਾ ਡੰਡਾ ਫਲੇ ਵਿੱਚ ਵਰਤਿਆ ਜਾਂਦਾ ਸੀ। ਸਾਡੇ ਮਾਝੇ ਵਿੱਚ ਉਹਨੂੰ ਧੂ ਕਹਿ ਕੇ ਯਾਦ ਕੀਤਾ ਜਾਂਦਾ, ਬਾਕੀ ਵੱਖ ਵੱਖ ਏਰੀਏ ਵਿੱਚ ਉਹਨੂੰ ਵੱਖ ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ। ਮਜ਼ਬੀ ਸਿੰਘ ਸੂਰਮੇ ਨੇ ਭੜੋਲੇ ਦੇ ਉਹਲਿਓਂ ਧੂ ਕੱਢੀ, ਝਾੜ ਕੇ ਜ਼ਮੀਨ 'ਤੇ ਖੜਕਾ ਕੇ ਮੱਥੇ ਨਾਲ ਲਾ ਕੇ ਮਜ਼ਬੀ ਸਿੰਘ ਸੂਰਮੇ ਨੇ ਆਖਿਆ, ਚੌਧਰੀ ਸਾਹਿਬ ਤੁਹਾਡੇ ਤੀਰ ਦਾ ਡੰਗਿਆ ਬੰਦਾ ਤੇ ਭਾਵੇਂ ਪਾਣੀ ਮੰਗ ਜਾਏ, ਪਰ ਜਿਹਨੂੰ ਮਜ਼ਬੀ ਦੀ ਗੁਰਦ ਵੱਜ ਗਈ ਨਾ ਉਹ ਪਾਣੀ ਨਹੀਂ ਜੇ ਮੰਗ ਸਕਦਾ। ਪੰਜੇ ਬੰਦੇ ਜੰਗ ਲੜਨ ਵਾਸਤੇ ਘਰੋਂ ਤੁਰਨ ਲੱਗੇ ਨੇ। ਰਾਏ ਸਿੰਘ ਭੱਜ ਕੇ ਚੌਧਰੀ ਨੱਥੇ ਦੀਆਂ ਲੱਤਾਂ ਨਾਲ ਜਾ ਕੇ ਚੰਬੜ ਗਿਆ। ਚੌਧਰੀ ਨੇ ਆਖਿਆ, ਰਾਏ ਤੂੰ ਛੋਟਾ, ਤੂੰ ਘਰ ਰਹਿ, ਤੂੰ ਜੰਗ ਵਿੱਚ ਜਾ ਕੇ ਕੀ ਕਰੇਗਾ? ਰਾਏ ਸਿੰਘ ਨੇ ਆਖਿਆ, ਤਾਇਆ ਜੀ ਮੈਂ ਤੁਹਾਡੇ ਨਾਲ ਜਾਣਾ। ਚੌਧਰੀ ਨੇ ਫੇਰ ਆਖਿਆ, ਤੂੰ ਘਰ ਰਹਿ। ਤੀਜੀ ਵਾਰ ਰਾਏ ਸਿੰਘ ਨੇ ਆਖਿਆ, ਨਹੀਂ ਤਾਇਆ ਜੀ ਮੈਂ ਵੀ ਤੁਹਾਡੇ ਨਾਲ ਜਾਣਾ। ਚੌਧਰੀ ਖਿੱਚ ਕੇ ਆਂਦਾ, ਤੂੰ ਕੀ ਕਰੇਗਾ? ਰਾਏ ਸਿੰਘ ਨੇ ਹਿੱਕ ਤੇ ਹੱਥ ਮਾਰ ਕੇ ਆਖਿਆ, ਤਾਇਆ ਜੀ ਜਦੋਂ ਤੁਸੀਂ ਦੁਸ਼ਮਣ ਉੱਤੇ ਤੀਰ ਚਲਾਓਗੇ ਨਾ, ਮੈਂ ਤੁਹਾਨੂੰ ਤੁਹਾਡੇ ਪੱਥੇ ਚੋਂ ਤੀਰ ਕੱਢ ਕੱਢ ਕੇ ਫੜਾਵਾਂਗਾ। ਸਿਆਣੇ ਸੱਜਣ ਕਹਿੰਦੇ ਨੇ, ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ। ਮੋਢਿਆਂ ਤੇ ਚੁੱਕ ਲਿਆ ਚੌਧਰੀ ਨੱਥੇ ਨੇ ਰਾਏ ਸਿੰਘ ਨੂੰ, ਪਿੰਡੋਂ ਬਾਹਰ ਤੁਰੇ ਜਾ ਰਹੇ ਸਨ। ਚੌਧਰੀ ਨੇ ਇੱਕ ਵਾਰ ਫੇਰ ਆਖਿਆ ਆਪਣੇ ਮੁੰਡੇ ਨੂੰ, ਉਹ ਕਾਕਾ ਤੂੰ ਰਾਏ ਸਿੰਘ ਨੂੰ ਚੁੱਕ ਤੇ ਦੂਰ ਲੈ ਜਾ, ਭੱਜ ਜਾ। ਜਿੰਨੇ ਕੁ ਬੰਦੇ ਨੂਰਦੀਨ ਥਾਣੇਦਾਰ ਲੈ ਕੇ ਆਇਆ, ਉਹਨਿਆਂ ਵਾਸਤੇ ਮੈਂ ਇਕੱਲਾ ਹੀ ਬੜਾ। ਨੂਰਦੀਨ ਦੇ ਮੁਕਾਬਲੇ ਉੱਤੇ ਮੈਨੂੰ ਘਾਬਰਨ ਦੀ ਕੋਈ ਗੱਲ ਨਹੀਂ, ਮੈਂ ਮਰਦਾਂ ਵਾਂਗ ਲੜ ਕੇ ਸ਼ਹੀਦੀ ਪ੍ਰਾਪਤ ਕਰਾਂਗਾ। ਚੌਧਰੀ ਦਾ ਮੁੰਡਾ ਕਹਿੰਦਾ, ਪਿਤਾ ਜੀ ਇਹ ਗੱਲ ਨਹੀਂ ਹੋ ਸਕਦੀ, ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਫਿਰ ਤੁਸੀਂ ਸ਼ਹੀਦ ਹੋਇਓ ਤੇ ਫਿਰ ਰਾਏ ਸਿੰਘ ਸ਼ਹੀਦ ਹੋਵੇਗਾ। ਪਿੰਡੋਂ ਬਾਹਰ ਤੁਰੇ ਜਾਂਦੇ ਜਦੋਂ ਵੇਖੇ ਨੂਰਦੀਨ ਥਾਣੇਦਾਰ ਨੇ, ਹਰਭਗਨ ਰੰਜਣੀ ਚੰਡਿਆਲੇ ਵਾਲਾ ਕਹਿੰਦਾ, ਨੂਰਦੀਨ ਸਾਹਿਬ ਨੱਥਾ ਗਦਾਰੀ ਕਰ ਗਿਆ ਜੇ, ਉਹ ਵੇਖੋ ਪਿੰਡੋਂ ਬਾਹਰ ਭੱਜੇ ਜਾ ਰਹੇ ਨੇ। ਨੂਰਦੀਨ ਥਾਣੇਦਾਰ ਨੇ ਸੁਣ ਕੇ ਹਰਭਗਨ ਰੰਜਣੀ ਚੰਡਿਆਲੇ ਵਾਲੇ ਦੇ ਕੋਲੋਂ ਆਪਣੀ ਫੌਜ ਨੂੰ ਹੁਕਮ ਦਿੱਤਾ, ਘੇਰ ਕੇ ਇਹਨਾਂ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਜਦੋਂ ਧੂੜ ਉੱਡਦੀ ਵੇਖੀ ਚੌਧਰੀ ਨੱਥੇ ਨੇ, ਉਹਨੂੰ ਪਤਾ ਲੱਗ ਗਿਆ ਨੂਰਦੀਨ ਥਾਣੇਦਾਰ ਫੌਜ ਲੈ ਕੇ ਮਗਰ ਆ ਗਿਆ। ਇੱਕ ਵੱਡੀ ਸਾਰੀ ਵੱਟ ਦਾ ਆਸਰਾ ਲੈ ਕੇ ਮਲੇ ਦੇ ਓਹਲੇ ਬਹਿ ਗਏ ਪੰਜੇ ਸੂਰਮੇ। ਜਦੋਂ ਨੂਰਦੀਨ ਥਾਣੇਦਾਰ ਦੀ ਫੌਜ ਮਾਰ ਦੇ ਥੱਲੇ ਆਈ, ਆਪਣੇ ਕਮਾਨ ਵਿੱਚੋਂ ਆਪਣੇ ਪੱਥੇ ਚੋਂ ਤੀਰ ਕੱਢ ਕੇ ਕਮਾਨ ਤੇ ਚੜਾ ਕੇ ਚੌਧਰੀ ਨੱਥੇ ਨੇ ਨੂਰਦੀਨ ਦੀ ਫੌਜ ਉੱਤੇ ਦਾਗਣੇ ਸ਼ੁਰੂ ਕੀਤੇ ਨੇ। ਜਿੱਧਰ ਚੌਧਰੀ ਨੱਥੇ ਦੇ ਤੀਰ ਜਾਂਦੇ ਨੇ, ਪਰਲੋ ਆਉਂਦੀ ਜਾਂਦੀ ਹੈ। ਕੋਈ ਕਹੇ ਆਹ ਗਿਆ ਚੌਧਰੀ ਨੱਥੇ ਦਾ ਤੀਰ, ਕੋਈ ਕਹੇ ਆਹ ਗਿਆ ਚੌਧਰੀ ਨੱਥੇ ਦਾ ਤੀਰ। ਬਾਂਹ ਫੜੀ ਹੋਈ ਦੀ ਲਾਜ ਨਿਭਾਉਣ ਵਾਸਤੇ ਚੌਧਰੀ ਨੱਥਾ ਜਿਵੇਂ ਨੂਰਦੀਨ ਥਾਣੇਦਾਰ ਦੀ ਫੌਜ ਉੱਤੇ ਤੀਰਾਂ ਦੀ ਵਰਖਾ ਕਰ ਰਿਹਾ, ਉਸ ਵੇਲੇ ਦੀ ਦਾਸਤਾਨ ਕਵੀਸ਼ਰ ਸੁੱਚਾ ਸਿੰਘ ਡੇਰਾ ਪਠਾਣਾ ਦਾ ਜਥਾ ਬਿਨੇ ਹੇ ਇੰਜ ਕਰ ਰਿਹਾ ਪਈ।
ਨੇੜੇ ਆ ਕੇ ਜਦੋਂ ਪਹੁੰਚ ਗਈ ਨੂਰਦੀਨ ਦੀ ਟੋਲੀ, ਤੱਕ ਕੇ ਆਉਂਦੀ ਮੌਤ ਸਾਹਮਣੇ ਅੱਖ ਮਰਦ ਨੇ ਖੋਲੀ।
ਰਾਮਦਾਸ ਗੁਰਦੇਵ ਦੇ ਚਰਨੀ ਕਰ ਲਈ ਆਇ ਰਜੋਈ, ਪਾਰੇ ਪਾਉਂਦੇ ਤੀਰ ਨੱਥੇ ਲੈ ਜਾਂਦੇ ਜਿੰਦ ਪਰੋਈ।
ਨੇੜੇ ਆ ਕੇ ਜਦੋਂ ਪਹੁੰਚ ਗਈ ਨੂਰਦੀਨ ਦੀ ਟੋਲੀ, ਤੱਕ ਕੇ ਆਉਂਦੀ ਮੌਤ ਸਾਹਮਣੇ ਅੱਖ ਮਰਦ ਨੇ ਖੋਲੀ।
ਰਾਮਦਾਸ ਗੁਰਦੇਵ ਦੇ ਚਰਨੀ ਕਰ ਲਈ ਆਇ ਰਜੋਈ, ਪਾਰੇ ਪਾਉਂਦੇ ਤੀਰ ਨੱਥੇ ਲੈ ਜਾਂਦੇ ਜਿੰਦ ਪਰੋਈ।
ਜਿਹੜੇ ਹੈਨ ਰੱਬ ਦੇ ਬੰਦੇ ਰੱਬ ਦੇ ਰਾਹ ਤੇ ਜਾਂਦੇ, ਭਾਵੇਂ ਉਹਨੂੰ ਚੰਗਾ ਤੇ ਜਾਂ ਮਾੜਾ ਲੋਕੀ ਆਂਦੇ।
ਪੈਣਾ ਏ ਸਿਰ ਤੇ ਚੱਲਣਾ ਪਹਾੜਾਂ ਵਰਤੇ ਸੋਈ, ਪਾਰੇ ਪਾਉਂਦੇ ਤੀਰ ਨੱਥੇ ਲੈ ਜਾਂਦੇ ਜਿੰਦ ਪਰੋਈ।
ਅਣਖਾਂ ਦੇ ਨਾਲ ਮਰਦ ਸੂਰਮੇ ਸੱਚਦੇ ਰਾਹ ਤੇ ਤੁਰਦੇ, ਅਣਖਾਂ ਦੇ ਨਾਲ ਮਰਦ ਸੂਰਮੇ ਸੱਚਦੇ ਰਾਹ ਤੇ ਤੁਰਦੇ, ਮੌਤ ਹੁੰਦੀ ਮਰਦਾਂ ਦੀ ਦਾਸੀ ਨਹੀਂ ਵੇਖ ਕੇ ਚੁਰਦੇ।
ਜਿਹੜਾ ਜਾਨ ਬਚਾ ਕੇ ਲੜਿਆ ਮੇਰੇ ਨਾਲ ਦੋਜ ਕਠੋਈ, ਪਾਰੇ ਪਾਉਂਦੇ ਤੀਰ ਨੱਥੇ ਲੈ ਜਾਂਦੇ ਜਿੰਦ ਪਰੋਈ।
ਕਰਨ ਸਲਾਵਾਂ ਪਿਓ ਤੇ ਪੁੱਤਰ ਜਦ ਕਾਮੇ ਨੇ ਤੱਕੇ, ਹੱਥ ਵਿੱਚ ਫੜ ਲਈ ਤੂੰ ਸ਼ੇਰ ਨੇ ਕੌਣ ਮਰਦ ਨੂੰ ਡੱਕੇ।
ਜਿਹਨੂੰ ਵੱਜੀ ਤੇ ਜਿੰਦੜੀ ਮੌਤ ਹਵਾਲੇ ਹੋਈ, ਪਾਰੇ ਪਾਉਂਦੇ ਤੀਰ ਨੱਥੇ ਦੇ ਜਾਂਦੇ ਜਿੰਦ ਪਰੋਈ।
ਜਿੱਧਰ ਜਾਵੇ ਤੀਰ ਨੱਥੇ ਦਾ ਸੀਨੇ ਵਿੰਨਦਾ ਜਾਵੇ, ਜਿੱਧਰ ਜਾਵੇ ਤੀਰ ਨੱਥੇ ਦਾ ਸੀਨੇ ਵਿੰਨਦਾ ਜਾਵੇ, ਮਜ਼ਬੀ ਸਿੰਘ ਦੀ ਤੂ ਦੇ ਕੋਲੋਂ ਦੱਸੋ ਕੌਣ ਬਚਾਵੇ।
ਮਜ਼ਬੀ ਸੱਟ ਜਿਸਮ ਤੇ ਖਾ ਗਏ ਕਹਿੰਦਾ ਤੇਗ ਨੀ ਪੋਈ, ਪਾਰੇ ਪਾਉਂਦੇ ਤੀਰ ਨੱਥੇ ਦੇ ਜਾਂਦੇ ਜਿੰਦ ਪਰੋਈ।
ਨੱਥੇ ਚੌਧਰੀ ਜਦੋਂ ਵੇਖਿਆ ਪੱਥਾ ਹੋ ਗਿਆ ਖਾਲੀ, ਕੱਢਮਿਆਂ ਨੂੰ ਤੇਗ ਸ਼ੇਰ ਨੇ ਹੱਥਾਂ ਵਿੱਚ ਸੰਭਾਲੀ।
ਕਈ ਮਰਦਾਂ ਨੂੰ ਮੌਤ ਮੁਹੱਬਤ ਰਣ ਵਿੱਚ ਜਾਂਦੀ ਮੋਈ, ਪਾਰੇ ਪਾਉਂਦੇ ਤੀਰ ਨੱਥੇ ਦੇ ਜਾਂਦੇ ਜਿੰਦ ਪਰੋਈ।
ਲਾਜ ਰੱਖ ਲਈ ਬਾਂ ਫੜੀ ਦੀ ਜਾਨਵਾਰ ਕੇ ਸ਼ੇਰਾਂ, ਪੱਗ ਵਟਾਈ ਕੀ ਹੁੰਦੀ ਏ ਦੱਸਤੀ ਅਸਲ ਪਲੇਰਾਂ। ਹੀਰਾ ਸਿੰਘਾ ਇਸ ਮਰਦ ਦੀਆਂ ਜੱਗ ਗਾਊਗਾ ਵਾਰਾਂ, ਖੈਰਾ ਸੋਈ ਸਤਨਾਮ ਗਾਉਣਗੇ ਵਿੱਚ ਸੰਗਤਾਂ ਦੇ ਟਾਰਾਂ।
ਹੱਥ ਜਾਲਮਾ ਕੁਝ ਨਾ ਆਇਆ ਕੁਦਰਤ ਵਿਗੜ ਖਲੋਈ, ਪਾਰੇ ਪਾਉਂਦੇ ਤੀਰ ਨੱਥੇ ਦੇ ਜਾਂਦੇ ਜਿੰਦ ਪਰੋਈ।
ਚੌਧਰੀ ਨੱਥਾ ਨੂਰਦੀਨ ਥਾਣੇਦਾਰ ਦੀ ਫੌਜ ਤੇ ਤੀਰਾਂ ਦੀ ਵਰਖਾ ਕਰ ਰਿਹਾ ਸੀ। ਸੀਤਲ ਜੀ ਹੁਰਾਂ ਨੇ ਲਿਖਿਆ, ਤਨ ਦੀ ਅੱਧ ਵਿੱਚੋਂ ਟੁੱਟ ਗਈ ਜਵਾਨ ਦੀ, ਦਿੱਤੀ ਲੇਖਾਂ ਨੇ ਕਵੇਲੇ ਆ ਕੇ ਹਾਰ। ਐਨ ਮੌਕੇ ਚੌਧਰੀ ਨੱਥੇ ਦੀ ਤੰਦੀ ਟੁੱਟ ਗਈ। ਉਹਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਚੁੰਮ ਕੇ ਨੂਰਦੀਨ ਦੀ ਫੌਜ ਤੇ ਹੱਲਾ ਕਰਨਾ ਸ਼ੁਰੂ ਕਰ ਦਿੱਤਾ। ਨੂਰਦੀਨ ਥਾਣੇਦਾਰ ਨੇ ਜਦੋਂ ਵੇਖਿਆ ਚੌਧਰੀ ਨੱਥਾ ਤਲਵਾਰ ਲੈ ਕੇ ਆਇਆ, ਸਿਪਾਹੀਆਂ ਨੂੰ ਹੁਕਮ ਦਿੱਤਾ ਇਹਨਾਂ ਨੂੰ ਘੇਰ ਕੇ ਮਾਰ ਦਿੱਤਾ ਜਾਵੇ। ਇੱਕ ਜਗ੍ਹਾ ਸੀਤਲ ਜੀ ਫਿਰ ਲਿਖਦੇ ਨੇ, ਅੰਤ ਬਹੁਤਿਆਂ ਨਾਲ ਕੀ ਪੇਸ਼ ਜਾਵੇ, ਹੋਣੀ ਆਪਣਾ ਆਪ ਵਿਖਾਇਆ ਇਹਦੀ। ਚੌਧਰੀ ਦੇ ਬੰਦਿਆਂ ਨੂੰ ਨੂਰਦੀਨ ਥਾਣੇਦਾਰ ਨੇ ਘੇਰ ਕੇ ਸ਼ਹੀਦ ਕਰ ਦਿੱਤਾ। ਰਾਏ ਸਿੰਘ ਜਿੰਨਾ ਚਿਰ ਨੱਥਾ ਜਿਉਂਦਾ ਰਿਹਾ, ਭੱਜ ਭੱਜ ਕੇ ਚੌਧਰੀ ਦੇ ਕੋਲ ਜਾਂਦਾ ਰਿਹਾ, ਪਰ ਜਦੋਂ ਸ਼ਹੀਦ ਹੋ ਕੇ ਚੌਧਰੀ ਨੱਥਾ ਜ਼ਮੀਨ ਉੱਤੇ ਡਿੱਗ ਪਿਆ, ਰਾਏ ਸਿੰਘ ਤਾਏ ਵੱਲ ਤੁਰਿਆ ਜਾ ਰਿਹਾ ਸੀ। ਇੱਕ ਸਿਪਾਹੀ ਨੇ ਰਾਏ ਸਿੰਘ ਦੀ ਧੌਣ ਉੱਤੇ ਬੜਾ ਗਹਿਰਾ ਫੱਟ ਮਾਰਿਆ, ਇੱਕ ਸਿਰ ਵਿੱਚ ਫੱਟ ਮਾਰਿਆ, ਇੱਕ ਲੱਕ ਵਿੱਚ ਫੱਟ ਮਾਰਿਆ। ਮਾਸੂਮ ਬੱਚਾ ਧਰਤੀ ਤੇ ਡਿੱਗ ਪਿਆ। ਨੂਰਦੀਨ ਥਾਣੇਦਾਰ ਨੇ ਵੇਖਿਆ ਸਾਰੇ ਸ਼ਹੀਦ ਹੋ ਗਏ ਨੇ, ਆਪਣੀ ਅੱਧੀਓ ਜ਼ਿਆਦਾ ਫੌਜ ਮਰਵਾ ਕੇ ਨੂਰਦੀਨ ਲਾਹੌਰ ਨੂੰ ਹੋ ਤੁਰਿਆ। ਸਤਿਗੁਰੂ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਇੱਕ ਜਗ੍ਹਾ ਸਤਿਗੁਰੂ ਦਾ ਬਚਨ ਹੈ, ਪ੍ਰਭ ਭਾਵੈ ਬਿਨਸਾਸ ਤੇ ਰੱਖ ਹੈ। ਜਿਸ ਰਾਏ ਸਿੰਘ ਨੂੰ ਮਾਰਨ ਵਾਸਤੇ ਨੂਰਦੀਨ ਇੰਨੀ ਫੌਜ ਲੈ ਕੇ ਆਇਆ ਸੀ, ਉਹ ਰਾਏ ਸਿੰਘ ਬਚ ਗਿਆ, ਉਹਦੀ ਸ਼ਾਹ ਰਾਗ ਬਚ ਗਈ। ਇੱਕ ਬੁਰੜੀ ਮਾਈ ਤੁਰੀ ਆਉਂਦੀ ਸੀ, ਉਹਨੇ ਵੇਖਿਆ ਲਹੂ ਡੁੱਲਾ ਹੋਇਆ, ਬੋਟੀਆਂ ਖਿਲਰੀਆਂ ਹੋਈਆਂ ਨੇ। ਬੁਰੜੀ ਮਾਈ ਨੇ ਗੌਰ ਨਾਲ ਵੇਖਣਾ ਸ਼ੁਰੂ ਕੀਤਾ, ਇੱਕ ਵੱਟ ਦੇ ਓਹਲੇ ਰਾਏ ਸਿੰਘ ਮੂਧਾ ਲੰਮੇ ਪਿਆ ਸੀ। ਬੁਰੜੀ ਨੇ ਹੱਥ ਫੇਰ ਕੇ ਵੇਖਿਆ, ਵਿਰਲਾ ਵਿਰਲਾ ਸਾਹ ਚੱਲ ਰਿਹਾ ਸੀ। ਬੁਰੜੀ ਚੁੱਕ ਕੇ ਰਾਏ ਸਿੰਘ ਨੂੰ ਘਰ ਲੈ ਆਈ, ਇਹਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਰਿਸ਼ਤੇਦਾਰਾਂ ਵਿੱਚੋਂ ਮਹਤਾਬ ਸਿੰਘ ਦੀ ਤਾਈ ਰੁਟਾਲੇ ਪਿੰਡ ਵਿੱਚ ਰਹਿੰਦੀ ਸੀ, ਉਹਦੇ ਹਵਾਲੇ ਰਾਏ ਸਿੰਘ ਨੂੰ ਕਰ ਦਿੱਤਾ ਗਿਆ। ਰਾਏ ਸਿੰਘ ਬਚ ਗਿਆ, ਰਾਏ ਸਿੰਘ ਜਵਾਨ ਹੋਇਆ ਤੇ ਨਾਰਲੇ ਵਾਲੇ ਸਰਦਾਰਾਂ ਦੇ ਘਰ ਇਹਦੀ ਸ਼ਾਦੀ ਹੋਈ। ਇਹਦੇ ਘਰ ਪੰਥ ਦਾ ਮਹਾਨ ਵਿਦਵਾਨ ਪੈਦਾ ਹੋਇਆ, ਡਾਕਟਰ ਰਤਨ ਸਿੰਘ ਭੰਗੂ, ਜਿਨ੍ਹੇ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ। ਇਹ ਹੈ ਚੌਧਰੀ ਨੱਥੇ ਦੀ ਬਹਾਦਰੀ ਦਾ ਜ਼ਿਕਰ। ਇਤਿਹਾਸ ਕਹਿੰਦਿਆਂ ਬਹੁਤ ਸਾਰੀਆਂ ਗਲਤੀਆਂ ਕਰ ਗਏ ਹੋਵਾਂਗੇ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲਵੇਗੀ। ਮੈਂ ਅਖੀਰ ਵਿੱਚ ਸਰਦਾਰ ਚਮਕੌਰ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਹਾਂ, ਜੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹਰ ਵੇਲੇ ਤਤਪਰ ਰਹਿੰਦੇ ਨੇ। ਗਿਆਨੀ ਹੀਰਾ ਸਿੰਘ ਡੇਰੀਵਾਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੇ ਸਨ ਭਾਈ ਸਕੱਤਰ ਸਿੰਘ ਕੋਟ ਖਹਿਰਾ, ਭਾਈ ਸਤਨਾਮ ਸਿੰਘ ਬੱਲੋ ਵਾਲੀਆ ਅਤੇ ਮਨਜੀਤ ਸਿੰਘ ਸੋਹੀ। ਜਦੋਂ ਸੇਵਾ ਦਾ ਮੌਕਾ ਬਖਸ਼ੋਗੇ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਾਜ਼ਰ ਹੋਵਾਂਗਾ। ਮੈਂ ਆਪਣੇ ਪੂਜਾ ਯੋਗ ਉਸਤਾਦ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਸਾਹਿਬ ਹੋਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਵੀਸ਼ਰੀ ਦੀ ਦਾਤ ਬਖਸ਼ਿਸ਼ ਕਰਕੇ ਮੈਨੂੰ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਅਸਾਂ ਹੁਣੇ ਹੁਣੇ ਗਿਆਨੀ ਜੋਗਾ ਸਿੰਘ ਜੋਗੀ ਟਰੱਸਟ ਬਣਾਇਆ, ਸੋ ਸਾਰੀ ਸੰਗਤ ਦਾ, ਸਰੋਤੇ ਜਣਾਂ ਦਾ ਧੰਨਵਾਦ। ਸਾਨੂੰ ਜਦੋਂ ਯਾਦ ਕਰੋਗੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਕਾਰਡ ਛਪਾਉਣੇ ਅਸਾਂ ਬੰਦ ਕਰ ਦਿੱਤੇ ਨੇ, ਇਸ ਕਰਕੇ ਅਸੀਂ ਇੱਕ ਪ੍ਰੋਗਰਾਮ 'ਤੇ ਗਏ, ਇੱਕ ਮੁੰਡਾ ਭੱਜ ਕੇ ਆਣ ਕੇ ਕਹਿੰਦਾ ਗਿਆਨੀ ਜੀ 2-4 ਕਾਰਡ ਦੇ ਦਿਓ। ਮੈਂ ਕਿਹਾ ਵੀ ਕਾਰਡ 'ਤੇ ਇੱਕ ਤੇ 3-4 ਨੰਬਰ ਲਿਖੇ ਹੁੰਦੇ ਨੇ, ਤੂੰ 2-4 ਕੀ ਕਰਨੇ ਨੇ? ਕਹਿੰਦਾ ਨਹੀਂ ਜੀ 4-5 ਕਾਰਡ ਦੇ ਦਿਓ। ਮੈਂ ਕਿਹਾ ਪਹਿਲਾਂ ਤੂੰ 2-4 ਮੰਗਦਾ ਸਾਂ, ਹੁਣ ਤੂੰ ਕਹਿੰਦਾ 4-5 ਦੇ ਦਿਓ, ਕਾਰਡ ਕਰਨੇ ਕੀ ਨੇ? ਭੈੜਾ ਜਿਹਾ ਮੂੰਹ ਬਣਾ ਕੇ ਆਉਂਦਾ, ਇਹਨਾਂ ਨਾਲ ਭੁੱਕੀ ਬੜੀ ਵਧੀਆ ਖਾਧੀ ਜਾਂਦੀ ਹੈ, ਮੂੰਹ ਨਹੀਂ ਲਿਬੜਦਾ। ਸਾਡੇ ਕਾਰਡ ਕਈ ਇਸ ਤਰ੍ਹਾਂ ਵੀ ਵਰਤਦੇ ਨੇ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।